सदगुर सिमरन थोर देह नाम दिनो दे सतगुर सिमरन थो जीव की तपत मिटावे जे सतगुर सिमरन थ रिद सिद्ध नवनिंद पावे सोई रामदास गुर बस पण मिल संगत तन तन करो जे सतगुर लग प्रभ पाई है सो सतगुर सिमरो न रहो सो कहो टल गुर सेवी सहज सुभाय दर्शन परस है गुरु के जन्म मरण दुख जाय होवे सिबत कसम दी नूए असो कुरसो चटी तुद डिठे सचे पातशाह मन जन्म जन्म दी कटी सज्जन सचा पातशाह सिर सांदसाह जिस पात बैठिया सोही है सबना दा विसाह
सतनाम श्री वाहिगुरु साहिब जीओ सत है सत कर बचा जान आत्म राम लेहो परवान छूटे संसार मिट जाही दुख सुन सरोवर पावो सुख वाहिगुरु
जी का खालसा वाहिगुरु जी की फतेह। परम सत्कार योग साहिब श्री गुरु ग्रंथ साहिब के चरणों में सज बैठी साध संगत जी सतगुरु महाराज की कृपा दे सदका गुरु साहिब जी आप कृपा करके आप जी की पितृ पावन बाणी का पाठ ते उसकी व्याख्या करवा रहे हैं। सो आओ सतगुरु महाराज सच्चे पातशाह गुरु ग्रीव निवास के चरणों में मन विरती एकाग्र करके अपने मन को गुरां के चरणों नाल जोड़ के एकाग्रता के नाल सब तेयू तो हर की कथा नाम सुनत दर्द लता दे महाबाका अनुसार सुन हर कथा उतारी मैल सो कथा गुरु साहब दी सुन के अपने जीवन सबला करो मन एकाग्र करो फतेह बुलाओ वाहिगुरु जी का खालसा वाहिगुरु जी की फतेह।
सत है सत कर बाचा जान
कबीर भगत दी बाणी आप जी सुन रहे हो लड़ीवार चित्ती गौरी की बाणी है गौरी राग है चित्तां के द्वारा कबीर भगत जी समझा रहे हैं कि सत है बाचा सत कर जा सतवीं चित द्वारा कबीर जी कहते हैं कि सतवीं सित द्वारा पाई जो सतपुरख अकाल पुरख वाहिगुरु परमेसर है ओदा बाचा जो बाणी है उसकी बाणी जो साहिब श्री गुरु ग्रंथ साहिब जी की बाणी है आप निरंकार रूप ਉਹ ਗੁਰੂ ਨਾਨਕ ਬਣ ਕੇ ਸੰਸਾਰ ਵਿੱਚ ਜੋ ਬਾਣੀ ਉਚਾਰੀ ਹੈ ਉਸ ਨੂੰ ਸਤ ਕਰ ਜਾਣ ਸਤ ਹੈ ਸਤਿ ਦੇ ਸਿਫਤ ਥਿਤ ਦੁਆਰਾ ਕਬੀਰ ਭਗਤ ਜੀ ਕਹਿੰਦੇ ਨੇ ਕਿ ਜਿਹੜੀ ਗੁਰੂ ਕੀ ਬਾਣੀ ਸਤ ਬਾਣੀ ਹੈ ਉਹਦੇ ਬਾਚਾ ਬਚਨ ਨੂੰ ਸਤ ਕਰਕੇ ਜਾਣਨਾ ਕਰ ਸਤ ਸਤ ਕਰ ਬਾਚਾ ਜਾਣ ਉਹ ਸਤ ਪਰਮੇਸ਼ਰ ਜੋ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਤ ਹੈ ਨਾਸ ਤੋਂ ਰਹਿਤ ਹੈ ਜਿਹੜਾ ਉਹ ਕਿਸੇ ਵੀ ਤਰ੍ਹਾਂ ਕਿਸੇ ਵੀ ਸਮੇਂ ਦੇ ਵਿੱਚ ਉਹ ਨਾਸ ਨਹੀਂ ਹੁੰਦਾ ਅਨਾਸ ਹੈ ਅਕਾਲ ਹੈ ਅਛੇਦ ਹੈ ਅਭੇਦ ਹੈ ਭਾਵ ਉਹ ਨਾ ਕਿਤੇ ਵਧਿਆ ਟੁੱਕਿਆ ਜਾਵੇ ਨਾ ਮਾਰਿਆ ਜਾਵੇ ਨਾ ਖਤਮ ਹੋਵੇ ਉਹ ਜੋ ਸਤਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ ਉਸ ਦੇ ਬਾਚਾ ਬਾਣੀ ਨੂੰ ਜਿਹੜੀ ਉਹਦੀ ਬਾਣੀ ਹੈ ਗੁਰੂ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਿਉਂਕਿ ਬਾਣੀ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਬਾਣੀ ਕਰਕੇ ਸਾਨੂੰ ਉਹਦੀ ਸੋਝੀ ਪਈ ਹੈ ਸੋਝੀ ਉਹਦੀ ਪਈ ਹੈ ਬਾਣੀ ਕਰਕੇ ਸਾਡੀ ਉਤਪਤੀ ਹੈ ਅਸੀਂ ਸਾਰਾ ਸੰਸਾਰ ਜੋ ਬਣਿਆ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬਾਣੀ ਦੁਆਰਾ ਹੀ ਬਣਾਇਆ, ਕਿਉਂਕਿ ਗੁਰੂ ਜੀ ਗੁਰਬਾਣੀ ਚ ਫੁਰਮਾਨ ਕਰਦੇ ਨੇ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਓਅੰਕਾਰ ਸ਼ਬਦ ਦੀ ਬਾਣੀ ਦੁਆਰਾ ਉਤਪਤੀ ਹੋਈ ਹੈ ਸੰਸਾਰ ਦੀ। ਦਿਨ ਤੇ ਰਾਤ ਬਣੇ ਨੇ, ਚੰਦਰਮਾ ਸੂਰਜ ਤਾਰੇ ਸਿਆਰੇ ਬਣੇ ਨੇ, ਖੰਡ ਬ੍ਰਹਿਮੰਡ ਬਣੇ ਨੇ, ਇਹ ਸਾਰੇ ਓਅੰਕਾਰ ਸ਼ਬਦ ਤੋਂ ਹੀ ਬਣੇ ਹਨ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਬਾਣੀ ਹੀ ਹੈ। ਤਾਂ ਹੀ ਗੁਰੂ ਸਾਹਿਬ ਨੇ ਬਚਨ ਕਹਿ ਦਿੱਤੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਏ। ਬਾਣੀ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ, ਇਹਦੇ ਬਰਾਬਰ ਹੋਰ ਕੋਈ ਵਸਤੂ ਜਾਂ ਹੋਰ ਕੋਈ ਚੀਜ਼ ਨਹੀਂ ਹੈ। ਇਸ ਕਰਕੇ ਸਭ ਤੋਂ ਉੱਤਮ ਬਾਣੀ ਹੈ। ਕਬੀਰ ਭਗਤ ਜੀ ਵੀ ਇਹੀ ਗੱਲ ਕਹਿੰਦੇ, ਸਤ ਸਤ ਕਰ ਬਾਚਾ ਜਾਣ, ਸੱਤ ਹੈ ਸੱਤ ਵੀ ਚਿੱਤ ਦੁਆਰਾ, ਜੋ ਸੱਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਤੇ ਤੱਤੇ ਨੂੰ ਸਿਹਾਰੀ ਹੈ। ਜਿੱਥੇ ਸਿਹਾਰੀ ਹੋਵੇ ਸੱਤ ਦਾ ਵਜੋਂ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦਾ ਸੱਤ ਹੈ, ਤੇ ਉਹਨੂੰ ਜਾਣ ਦਾ ਤਰੀਕਾ ਕੀ ਹੈ ਜੀ? ਸੱਤ ਕਰ ਬਾਚਾ ਜਾਣ, ਕਹਿੰਦੇ ਉਹਦੀ ਬਾਣੀ ਬਚਨ ਜੋ ਹਨ, ਜਿਹੜੀ ਉਸਦੀ ਬਾਣੀ ਹੈ ਉਸ ਨੂੰ ਜਾਣਨਾ ਕਰ। ਬਾਣੀ ਨੂੰ ਜਾਣ ਲਿਆ ਨਿਰੰਕਾਰ ਨੂੰ ਜਾਣ ਲਿਆ, ਨਿਰੰਕਾਰ ਨੂੰ ਜਾਣ ਲਿਆ ਬਾਣੀ ਨੂੰ ਜਾਣ ਲਿਆ। ਇਹ ਵੀ ਮੈਂ ਬੇਨਤੀ ਕਰਾਂ, ਬਾਣੀ ਪੜ੍ਹਨਾ ਹੋਰ ਗੱਲ ਹੈ ਤੇ ਬਾਣੀ ਨੂੰ ਜਾਣਨਾ ਹੋਰ ਗੱਲ ਹੈ। ਇਹ ਵੀ ਮੈਂ ਬੇਨਤੀ ਕਰਾਂ, ਬਾਣੀ ਪੜ੍ਹਨ ਵਾਲੇ ਬਹੁਤ ਨੇ, ਜਾਣਨ ਵਾਲੇ ਬੜੇ ਘੱਟ ਨੇ। ਗੁਰਬਾਣੀ ਚ ਵੀ ਇਹ ਫੁਰਮਾਨ ਕਰੇ ਦਿੱਤਾ ਮਹਾਰਾਜ ਨੇ, ਕਹਿੰਦੇ ਪੜ੍ਹਿਆ ਨਾ ਹੀ ਭੇਦ ਬੁੱਧੀ ਹੈ ਭਾਵਨਾ। ਪੜ੍ਹਨ ਵਾਲੇ ਬਹੁਤ ਨੇ ਪਰ ਬੁੱਝਣ ਵਾਲੇ ਥੋੜੇ ਨੇ। ਬਾਣੀ ਨੂੰ ਪੜ੍ਹਨਾ ਹੋਰ ਗੱਲ ਹੈ, ਬਾਣੀ ਨੂੰ ਜਾਣਨਾ ਹੋਰ ਗੱਲ ਹੈ। ਕਬੀਰ ਜੀ ਕਹਿੰਦੇ ਇਸ ਬਾਣੀ ਨੂੰ, ਇਸ ਬਾਚੇ ਨੂੰ, ਇਸ ਬਚਨ ਨੂੰ ਗੁਰੂ ਕੇ ਰੂਹ ਸਤ ਕਰਕੇ ਜਾਣਨਾ ਕਰ। ਗੁਰੂ ਕਹਿੰਦਾ ਕੀ ਹੈ, ਗੁਰੂ ਦਾ ਸਿਧਾਂਤ ਕੀ ਹੈ, ਔਰ ਗੁਰੂ ਸਾਨੂੰ ਕਿਸ ਪਾਸੇ ਨੂੰ ਕੀ ਉਪਦੇਸ਼ ਦੇ ਰਿਹਾ ਹੈ। ਇਸ ਕਰਕੇ ਭਾਈ ਬਾਣੀ ਪੜ੍ਹਤਾ ਤੂੰ ਬਹੁਤ ਰਿਹਾ, ਪੜ੍ਹਨ ਦੇ ਤੂੰ ਬੜੇ ਸ਼ੌਕ ਹੈ, ਤੇਰੇ ਕੋਲੇ ਕਈ ਕਈ ਪਾਠ ਵੀ ਕਰ ਲੈਂਦੇ, ਬਹੁਤ ਪਾਠ ਹੋ ਜਾਂਦੇ ਨੇ, ਬੜੇ ਪਾਠ ਹੋ ਰਹੇ ਨੇ। ਪਾਠਾਂ ਦਾ ਅੱਜ ਕੱਲ ਘਾਟਾ ਕੋਈ ਨੀ ਹੈ, ਬਹੁਤ ਹੋ ਰਹੇ ਨੇ। ਕਦੇ ਪੁਰਾਣੇ ਜ਼ਮਾਨੇ ਚ ਪਾਠ ਕਦੇ ਇੱਕ ਅੱਧਾ ਹੋਇਆ ਕਰਦਾ ਸੀ, ਅਖੰਡ ਪਾਠ ਕਦੇ ਪਿੰਡ ਚ ਇੱਕ ਅੱਧਾ ਹੋਣਾ, ਸਾਰੇ ਪਿੰਡ ਨੂੰ ਚਾਅ ਚੜਿਆ ਹੁੰਦਾ ਸੀ। ਅੱਜ ਜਾਓ ਕਿਤੇ ਕੋਤਰੀਆਂ ਦੀਆਂ ਕੋਤਰੀਆਂ ਹੋ ਰਹੀਆਂ ਨੇ, ਸੌ ਸੌ ਪਾਠ ਇਕੱਠੇ ਹੀ ਹੋ ਰਹੇ ਨੇ। 50-50 ਗ੍ਰੰਥ ਗੁਰੂ ਗ੍ਰੰਥਾਂ ਦੇ ਸਰੂਪ ਇਕੱਠੇ ਹੀ ਪ੍ਰਕਾਸ਼ ਹੋ ਰਹੇ ਨੇ। ਪਾਠਾਂ ਦਾ ਘਾਟਾ ਕੋਈ ਨੀ ਤੇ ਜਾਣਿਆ ਕਿਸੇ ਨੇ ਕੁਛ ਵੀ ਨਹੀਂ ਹੈ, ਅਸੀਂ ਉਦੋਂ ਹੀ ਪਿੱਛੇ ਚਲੇ ਗਏ ਹਾਂ। ਜਦੋਂ ਕਦੇ ਕਦਾਈ ਪਾਠ ਹੁੰਦਾ ਸੀ ਉਦੋਂ ਸਾਡੇ ਚ ਬੜੀ ਸ਼ਰਧਾ ਭਾਵਨਾ ਤੇ ਸਾਡੇ ਵਿੱਚ ਕੋਈ ਸਤ ਦਾ ਕਿਣਕਾ ਹੈ ਸੀ। ਅੱਜ ਬਾਣੀ ਬਹੁਤ ਪੜ੍ਹੀ ਜਾ ਰਹੀ ਹੈ, ਜਾਣਿਆ ਕਿਸੇ ਨੇ ਬਣੀ ਹੈ। ਇਸ ਕਰਕੇ ਕਹਿੰਦੇ ਭਾਈ ਸਤ ਕਰ ਜਾਣ, ਉਸ ਬਚਨ ਨੂੰ ਗੁਰੂ ਕੇ ਨੂੰ ਸਤ ਪਰਮੇਸ਼ਰ ਦਾ ਬਚਨ ਜਾਣ, ਇਹ ਨਿਰੰਕਾਰੀ ਰੱਬੀ ਬਾਣੀ ਹੈ, ਇਹਨੂੰ ਸਮਝਣਾ ਕਰ।
ਆਤਮ ਰਾਮ ਲਿਹੋ ਪਰਵਾਨ,
ਕਹਿਣ ਲੱਗੇ ਫਿਰ ਆਤਮ ਰਾਮ ਲਿਹੋ ਪਰਵਾਨ। ਕਹਿਣ ਲੱਗੇ ਜਦੋਂ ਤਾਂ ਗੁਰੂ ਕੀ ਬਾਣੀ ਨੂੰ ਜਾਣ ਲੈਣਾ, ਕਬੀਰ ਜੀ ਕਹਿੰਦੇ ਹਨ, ਤਾਂ ਫਿਰ ਆਤਮ ਰਾਮ ਲਿਹੋ ਪਰਵਾਨ। ਤੈਨੂੰ ਕਹਿੰਦੇ ਆਪਣੀ ਜਿਹੜੀ ਆਤਮਾ ਹੈ ਨਾ, ਉਹ ਰਾਮ ਰੂਪੀ ਪਰਵਾਨ ਪ੍ਰਤੱਖ ਦਿਸ ਪਏਗੀ। ਤੂੰ ਆਪਣੇ ਆਪ ਨੂੰ ਜਾਣ ਕੇ, ਮੈਂ ਵੀ ਇੱਕ ਬ੍ਰਹਮ ਦਾ ਹਿੱਸਾ ਹੀ ਹਾਂ। ਜੇ ਪਰਮਾਤਮਾ ਸਾਰੇ ਜਰਰੇ ਜਲ ਵਿਆਪਕ ਹੈ ਤੇ ਮੈਂ ਵੀ ਉਹਦੇ ਵਿੱਚ ਹੀ ਹਾਂ ਨਾ, ਕਿਉਂਕਿ ਸਾਰੀਆਂ ਲਹਿਰਾਂ ਸਮੁੰਦਰ ਤੇ ਉੱਡਦੀਆਂ ਨੇ, ਪਾਣੀ ਚ ਹੁੰਦੀਆਂ ਨੇ। ਫਿਰ ਜਿਹੜੀ ਲਹਿਰ ਆਪਣੇ ਆਪ ਨੂੰ ਸਮਝ ਲਏ ਕਿ ਮੈਂ ਵੀ ਪਾਣੀ ਹਾਂ, ਬਾਕੀ ਵੀ ਪਾਣੀ ਹੈ, ਔਰ ਬਾਕੀ ਵੀ ਸਮੁੰਦਰ ਦਾ ਹਿੱਸਾ ਹੈ, ਮੈਂ ਵੀ ਸਮੁੰਦਰ ਦਾ ਹਿੱਸਾ ਹਾਂ। ਇਸ ਕਰਕੇ ਆਤਮ ਰਾਮ ਲਿਹੋ ਪ੍ਰਵਾਨ, ਜਿਹੜਾ ਰਵਿਆ ਹਾਂ ਰਾਮ ਹੈ, ਆਤਮਾ ਹੈ ਜਿਹੜੀ ਉਸਦੀ ਸਾਡੇ ਅੰਦਰ, ਉਸ ਨੂੰ ਪ੍ਰਵਾਨ ਪਛਾਣ ਨਾ ਕਰੋ। ਉਹਨੂੰ ਪ੍ਰਵਾਨ ਪਰਮਾਤਮਾ ਰੂਪ ਮੰਨ ਕਿ ਮੈਂ ਵੀ ਇੱਕ ਬ੍ਰਹਮ ਦੇ ਹਿੱਸਾ ਹਾਂ, ਮੈਂ ਵੀ ਉਸੇ ਦਾ ਇੱਕ ਪੁਰਜਾ ਹਾਂ, ਉਸ ਬ੍ਰਹਮ ਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ।
ਛੁੱਟੈ ਸੰਸਾਰ ਮਿਟ ਜਾਹੇ ਦੁੱਖ।
ਫਿਰ ਕਹਿੰਦੇ ਕਬੀਰ ਭਗਤ ਜੀ ਕਹਿੰਦੇ ਜੇ ਐਸਾ ਕਰ ਲਏਗਾ ਨਾ, ਫਿਰ ਛੁੱਟੈ ਸੰਸਾਰ ਮਿਟ ਜਾਏ ਦੁੱਖ। ਕਹਿਣ ਲੱਗੇ ਇੱਕ ਤਾਂ ਤੇਰਾ ਝੋਰਾ ਦੂਰ ਹੋ ਜਾਏਗਾ, ਕਿਉਂਕਿ ਬੰਦੇ ਨੂੰ ਝੋਰਾ ਰਹਿੰਦਾ, ਸੰਸਾਰ ਰਹਿੰਦਾ। ਗੁਰਬਾਣੀ ਕਹਿੰਦੀ ਕਿਸੇ ਨੂੰ ਵੇਖ ਲਓ, ਚਿੰਤਤ ਹੀ ਦੀਸੈ ਸਭ ਕੋਹੇ, ਕਿ ਚਿੰਤਤ ਕਿੰਨੇ ਕੁ ਲੋਕੀ ਨੇ, ਕਿੰਨੇ ਕੁ ਨੂੰ ਚਿੰਤਾ ਹੈ। ਗੁਰੂ ਜੀ ਕਹਿੰਦੇ ਸਾਰੇ ਚਿੰਤਤ ਨੇ, ਇੱਕ ਵੀ ਨਹੀਂ ਬਿਨਾਂ ਚਿੰਤਾ ਤੋਂ ਹੈ। ਇਹ ਵੱਖਰੀ ਗੱਲ ਹੈ ਕਿ ਸਾਨੂੰ ਕਈਆਂ ਦੇ ਭੁਲੇਖਾ ਪੈਂਦਾ ਕਿ ਮੈਂ ਇਹ ਚਿੰਤਤ ਹਾਂ, ਇਹ ਤਾਂ ਮੌਜਾਂ ਕਰਦਾ, ਪਰ ਕਦੇ ਛੇੜ ਕੇ ਵੇਖਿਓ ਉਹ ਸਾਡੇ ਤੋਂ ਵੀ ਜ਼ਿਆਦਾ ਚਿੰਤਤ ਹੈ। ਜਿਹਨਾਂ ਕੋਲੇ ਜਾਓਗੇ ਉਹ ਆਪਣੇ ਦੁੱਖ ਨਾਲ ਉਦੋਂ ਜ਼ਿਆਦਾ ਭਰਿਆ ਹੋਇਆ। ਕਿਸੇ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਹੈ। ਚਿੰਤਤ ਹੀ ਦੀਸੈ ਸਭ ਕੋਏ, ਜਿਹਨਾਂ ਨੂੰ ਵੇਖੋਗੇ ਸਾਰੇ ਚਿੰਤਾ ਚ ਹਨ। ਫਿਰ ਕੋਈ ਚਿੰਤਾ ਤੋਂ ਰਹਿਤ ਹੈ, ਚੇਤੇ ਏਕ ਤਹੀ ਸੁਖ ਹੋਏ। ਜਿਹੜੇ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਨੇ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਨੇ। ਇੱਕ ਚੀਜ਼ ਨੇ ਰਹਿਣਾ ਹੈ, ਜਾਂ ਚਿੰਤਾ ਰਹੇਗੀ ਜਾਂ ਚੇਤਾ ਰਹੇਗਾ। ਜੇ ਚੇਤੇ ਕਰਾਂਗੇ ਚਿੰਤਾ ਨਾਸ ਹੋ ਜਾਏਗੀ, ਔਰ ਜੇ ਚੇਤੇ ਨਹੀਂ ਕਰਾਂਗੇ ਚਿੰਤਾ ਬਣੀ ਰਹੇਗੀ ਤੇ ਚਿੰਤਾ ਸਾਡਾ ਨਾਸ ਕਰ ਦੇਗੀ। ਇਹ ਹੁਣ ਸਾਡੀ ਮਰਜ਼ੀ ਹੈ ਕਿ ਚਿੰਤਤ ਰਹਿਣਾ ਹੈ ਜਾਂ ਚੇਤੇ ਰੱਖਣਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਮਿਲ ਜਾਏ, ਹਾਂਜੀ ਛੁੱਟੇ ਸੰਸਾ ਮਿਲ ਜਾਏ ਦੁੱਖ, ਫਿਰ ਸਾਰੇ ਜਿਹੜੇ ਝੂਹੇ ਨੇ ਸੰਸੇ ਨੇ ਉਹ ਸਾਰੇ ਛੁੱਟ ਜਾਂਦੇ ਨੇ। ਔਰ ਸਾਰੇ ਝੂਹੇ ਛੁੱਟ ਗਏ, ਸੰਸੇ ਛੁੱਟ ਗਏ, ਚਿੰਤਾ ਛੁੱਟ ਗਈ ਤਾਂ ਦੁੱਖ ਸਾਰੇ ਚਿੰਤਾ ਕਾਰਨ ਹੀ ਆਉਂਦੇ ਨੇ। ਸਰੀਰਕ ਤੌਰ ਤੇ ਪ੍ਰਤੱਖ ਦੁਖੀ ਬਹੁਤੇ ਚਿੰਤਾ ਨਾਲ ਲੱਗਦੇ ਨੇ। ਇੱਕ ਦਿਨ ਮੈਂ ਡਾਕਟਰ ਕੋਲ ਬੈਠਾ ਕਿ ਸ਼ੂਗਰ ਬਹੁਤ ਜ਼ਿਆਦਾ ਉਸ ਬੰਦੇ ਨੂੰ, ਕਹਿੰਦੇ ਜ਼ਿਆਦਾ ਸ਼ੂਗਰ ਹੋਇਆ ਕਾਰਨ ਕੀ ਹੈ? ਕਹਿੰਦੇ ਜੀ ਕੋਈ ਪਤਾ ਨਹੀਂ ਸ਼ਰਾਬ ਪੀਂਦਾ। ਕਹਿੰਦੇ ਨਹੀਂ ਜੀ। ਕਹਿੰਦਾ ਕਿ ਚਿੰਤਾ ਤਾਂ ਨਹੀਂ ਕਰਦਾ ਕਿਤੇ? ਕਹਿੰਦਾ ਚਿੰਤਾ ਦਾ ਤਾਂ ਅੰਤ ਹੀ ਨਹੀਂ ਜੀ, ਬਹੁਤ ਜ਼ਿਆਦਾ ਕਰਦਾ। ਬਸ ਕਹਿੰਦਾ ਫਿਰ ਇਸੇ ਕਾਰਨ ਰੋਗ ਹੈ। ਸੋ ਇਸ ਕਰਕੇ ਜਿਹੜੇ ਸਾਡੇ ਪ੍ਰਤੱਖ ਸਰੀਰਕ ਰੋਗ ਨੇ ਉਹ ਵੀ ਚਿੰਤਾ ਨਾਲ ਲੱਗਦੇ ਨੇ। ਔਰ ਫਿਰ ਜੇ ਇਸ ਆਤਮ ਆਰਾਮ ਨੂੰ ਪਛਾਣ ਲਓਗੇ, ਵਾਹਿਗੁਰੂ ਪਰਮੇਸ਼ਰ ਦੀ ਬਾਣੀ ਨੂੰ ਸਾਡੇ ਅੱਗੇ ਜਾਣ ਨਾ ਕਰੋਗੇ ਤਾਂ ਕਹਿਣ ਲੱਗੇ ਇਹ ਸਾਰੇ ਸੰਸੇ ਵੀ ਮਿਟਣਗੇ ਤੇ ਦੁੱਖ ਵੀ ਨਾਸ ਹੋ ਜਾਏਗਾ।
ਸੁਨ ਸਰੋਵਰ ਪਾਵੋ ਸੁਖ,
ਜਿਹੜਾ ਸੁਨ ਸਰੋਵਰ ਹੈ ਨਾ, ਅਫੁਲ ਅਵਸਥਾ ਜਿਹੜੀ ਸਾਡੇ ਅੰਦਰ ਆਣੀ, ਅੰਤਰਗਤ ਤੀਰਥ ਮਲ ਆਓ, ਜਿਹੜੀ ਸਾਡੇ ਅੰਦਰ ਸੁਨ ਅਫੁਲ ਅਵਸਥਾ ਆਉਣੀ, ਇਹੋ ਹੀ ਤੀਰਥ ਹੈ ਅਸਲ ਨੇ। ਸੁਨ ਦਾ ਮਤਲਬ ਕਿ ਸਾਰੇ ਜਿੰਨੇ ਵੀ ਫੁਰਨੇ ਨੇ ਸਾਰੇ ਖਤਮ ਹੋ ਜਾਣੇ। ਸਾਡੇ ਅੰਦਰ ਫੁਰਨਾ ਕੋਈ ਖਤਮ ਨਹੀਂ ਹੁੰਦਾ, ਫੁਰਨੇ ਦੇ ਮਗਰ ਫੁਰਨਾ ਹੋਰ ਆ ਜਾਂਦਾ, ਚੱਲੀ ਜਾਂਦਾ। ਉਹ ਫੁਰਨਾ ਪੂਰਾ ਕਰ ਲਈ ਹਜ਼ਾਰਾਂ ਫੁਰਨੇ ਹੋਰ ਪੈਦਾ ਹੋ ਜਾਂਦੇ ਹਨ। ਫੁਰਨੇ ਹੀ ਚੱਲਦੇ ਸਾਰਾ ਦਿਨ, ਦਿਨ ਤੇ ਰਾਤ, ਸੁੱਤਿਆਂ ਵੀ ਸੁਬਹ ਫੁਰਨੇ ਹੀ ਚੱਲਦੇ ਨੇ। ਇਸ ਕਰਕੇ ਜਿਹਨਾਂ ਦੇ ਅੰਦਰ ਸੁਨ ਸਰੋਵਰ ਭਾਵ ਫੁਰਨਿਆਂ ਤੋਂ ਰਹਿਤ ਹੋ ਗਿਆ, ਟਿਕਾਓ ਚ ਆ ਗਿਆ, ਫੁਰ ਅਵਸਥਾ ਚ ਆ ਗਿਆ, ਸੁਨ ਸਮਾਧੀ ਚ ਆ ਗਿਆ, ਭਾਵ ਸ਼ੂਨਿਆ ਜਿੱਥੇ ਲੱਗ ਗਈ ਕਿ ਸਾਰੀ ਗਿਣਤੀ ਬਿਣਤੀ ਖਤਮ ਹੋ ਕਰਕੇ ਸੁਨ ਹੀ ਸੁਨ ਹੋ ਗਿਆ ਹੈ, ਔਰ ਸਾਰੇ ਪਾਸੋਂ ਆਪਣੀ ਬਿਰਤੀ ਨੂੰ ਸੰਕੋਚ ਲਿਆ, ਫਿਰ ਕਹਿੰਦੇ ਉੱਥੇ ਤੂੰ ਸੁੱਖ ਦੀ ਪ੍ਰਾਪਤੀ ਕਰੇਗਾ। ਜੇ ਐਸੇ ਗੁਰੂ ਕੀ ਬਾਣੀ ਨੂੰ ਸਤ ਕਰਕੇ ਜਾਣ ਨਾ ਕਰੇਗਾ, ਸਤਵੀਂ ਥਿੱਤ ਦੁਆਰਾ ਕਬੀਰ ਜੀ ਫਰਮਾਉਂਦੇ ਨੇ ਸਤ ਅਕਾਲ ਪੁਰਖ ਪਰਮੇਸ਼ਰ ਨੂੰ ਜਾਣੇਗਾ ਤਾਂ ਸੁਨ ਸਰੋਵਰ ਜਿਹੜਾ ਹੈ ਨਾ ਆਤਮ ਰਸ, ਔਰ ਸਾਰੇ ਫੁਰਨਿਆਂ ਦਾ ਟਿਕਾਓ, ਮਨ ਦਾ ਟਿਕਾਓ, ਉਹਦਾ ਸੁੱਖ ਪਾਵੇਗਾ। ਕਿਉਂਕਿ ਸਭ ਤੋਂ ਵੱਡਾ ਆਨੰਦ ਮਨ ਦੇ ਟਿਕਾਓ ਦਾ ਹੀ ਹੈ। ਸਾਡਾ ਬਾਹਰਲਾ ਆਨੰਦ ਵੀ, ਬਾਹਰਲਾ ਸਵਾਦ ਵੀ ਦੱਸਦਾ, ਜਿਹੜਾ ਨਾ ਜਿੱਥੇ ਮਨ ਟਿਕਦਾ ਉੱਥੇ ਹੀ ਹੁੰਦਾ। ਸਾਡਾ ਮਨ ਭਾਵੇਂ ਪਰਿਵਾਰ ਤੇ ਡਿੱਗ ਗਿਆ, ਬੜਾ ਰਸ ਆਉਂਦਾ ਹੈ। ਭਾਵੇਂ ਮਾਇਆ ਤੇ ਡਿੱਗ ਗਿਆ, ਬੜਾ ਰਸ ਆਉਂਦਾ ਹੈ। ਭਾਵੇਂ ਕਿਸੇ ਦੀ ਨਿੰਦਿਆ ਤੇ ਡਿੱਗ ਗਿਆ, ਬੜਾ ਰਸ ਆਉਂਦਾ ਹੈ। ਭਾਵੇਂ ਕਿਸੇ ਦੀ ਈਰਖਾ ਤੇ ਡਿੱਗ ਗਿਆ, ਬੜਾ ਰਸ ਆਉਂਦਾ ਹੈ। ਦੁਨਿਆਵੀ ਰਸ ਵੀ ਮਨ ਦੇ ਟਿਕਾਓ ਨਾਲ ਨੇ। ਵਾਹਮੁਖੀ ਮਨ ਜਿਹੜਾ ਪਹਿਲਾਂ ਤੇ ਡਿੱਗ ਗਿਆ ਉੱਥੋਂ ਰਸ ਲੈਂਦਾ, ਪਰ ਮਹਾਰਸ ਉੱਥੇ ਆਉਂਦਾ ਜਦੋਂ ਮਨ ਡਿੱਗ ਜਾਏ ਸਾਰੇ ਪਾਸਿਆਂ ਤੋਂ, ਸਾਰੇ ਫੁਰਨਿਆਂ ਤੋਂ ਹਟ ਜਾਏ, ਔਰ ਸਾਰਿਆਂ ਤੋਂ ਫੁਰਨਿਆਂ ਤੋਂ ਹਟ ਕਰਕੇ ਸੁਣਨ ਵਾਸਤਾ ਚ ਆ ਜਾਏ, ਫਿਰ ਉੱਥੇ ਬੜਾ ਰਸ ਆਉਂਦਾ ਹੈ। ਉਹ ਮਹਾਰਸ ਹੈ, ਉਹ ਮਹਾਸਵਾਦ ਹੈ। ਉਹ ਜਦੋਂ ਇੱਕ ਵਾਰੀ ਮਨ ਟਿੱਕ ਗਿਆ ਨਾ, ਮੁੜ ਕੇ ਫਿਰ ਸੋਖੜਦਾ ਨਹੀਂ ਹੈ। ਇਹੀ ਮੈਂ ਬੇਨਤੀ ਕਰਾਂ। ਬਹੁਤਾਂ ਨੇ ਭੁਲੇਖਾ ਹੁੰਦਾ, ਬਹੁਤ ਕਹਿਣਗੇ ਮਨ ਟਿਕਣ ਤੇ ਲੱਗ ਗਿਆ ਜੀ, ਹੁਣ ਉੱਖੜ ਗਿਆ। ਨਹੀਂ ਤੇ ਮਨ ਟਿਕਣ ਦੀਆਂ ਗੱਲਾਂ ਹੀ ਸੁਣੀਆਂ ਹੋਣੀਆਂ, ਮਨ ਟਿਕਿਆ ਨਹੀਂ ਹਜੇ। ਇਹ ਐਸੀ ਅਵਸਥਾ ਹੈ ਜਿਹੜਾ ਦਾ ਮਨ ਇੱਕ ਵਾਰੀ ਟਿਕ ਗਿਆ ਨਾ, ਇੱਕ ਛਿਣ ਮਾਤਰ ਵੀ। ਮਹਾਰਾਜ ਨੇ ਐਵੇਂ ਨਹੀਂ ਕਿਹਾ ਏਕ ਚਿੱਤ ਜੇ ਇੱਕ ਛਿਣ ਤੇ ਆਇਓ, ਜੇ ਇੱਕ ਛਿਣ ਉਹਦੇ ਚਿੱਤ ਵਿੱਚ ਆ ਗਿਆ ਨਾ ਇੱਕ ਵਾਰੀ, ਮੁੜ ਕੇ ਫਿਰ ਉਹ ਕਦੇ ਵੀ ਅਰਬਾਂ ਖਰਬਾਂ ਸਾਲ ਵੀ ਨਹੀਂ ਉਖੜਦਾ, ਉਖੜਦੇ ਨਹੀਂ ਕਦੇ। ਬਸ ਕਿਹਨਾਂ ਟਿਕਾਓ ਦੀ ਲੋੜ ਹੈ, ਕਿਉਂਕਿ ਉਸ ਮਹਾਰਾਜ ਤੋਂ ਨਿਕਲ ਜਾਣਦੇ ਹੀ ਨਹੀਂ ਇਹ ਮਨ। ਉਸ ਮਹਾਰਾਜ ਵਿੱਚ ਆਨੰਦ ਗੁਰੰਤ ਹੋ ਜਾਂਦਾ, ਸੁਣ ਅਵਸਥਾ ਹੋ ਜਾਂਦੀ ਹੈ। ਫਿਰ ਹੁੰਦਾ ਕੀ ਹੈ? ਸ਼ੁੱਧ ਮੈਂ ਨਾ ਸ਼ੁੱਧ ਰਹੀ, ਬੁੱਧ ਮੈਂ ਨਾ ਬੁੱਧ ਹੈ। ਕਹਿੰਦੇ ਸ਼ੁੱਧ ਮੈਂ ਨਾ ਸ਼ੁੱਧ ਰਹੀ, ਬੁੱਧ ਮੈਂ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਨਾ ਸੋਝੀ ਰਹੇ, ਨਾ ਬੁੱਧ ਰਹੇ, ਨਾ ਮਤ ਰਹੇ। ਉੱਥੇ ਨਿਕਲੇਗਾ ਕਿਵੇਂ? ਪਤਾ ਹੀ ਨਹੀਂ ਕਿੱਥੇ ਚਲੇ ਗਿਆ। ਆਨੰਦ ਹੀ ਆਨੰਦ ਹੈ, ਸਵਾਦ ਹੀ ਸਵਾਦ ਹੈ, ਰਸ ਹੀ ਰਸ ਹੈ। ਉਸ ਚੋਂ ਕਦੇ ਮਨ ਇੱਕ ਵਾਰੀ ਜੋੜਨ ਦੀ ਲੋੜ ਹੈ, ਮੁੜ ਕੇ ਉਖੜਦਾ ਨਹੀਂ ਹੈ, ਮੁੜ ਕੇ ਉਹ ਉੱਥੋਂ ਹੱਲਦਾ ਨਹੀਂ ਹੈ। ਇਸ ਕਰਕੇ ਕਈ ਵਾਰੀ ਭੁਲੇਖਾ ਪੈਂਦਾ ਕਿ ਮਨ ਟਿਕਣ ਤੇ ਲੱਗ ਗਿਆ ਸੀ ਜੀ, ਹੁਣ ਹਟ ਗਿਆ, ਹੁਣ ਉੱਖੜ ਜੇ ਗਿਆ ਮਨ। ਨਹੀਂ ਭਾਜੀ, ਟਿਕੀ ਨਹੀਂ ਸੀ। ਟਿਕਣ ਵਾਲਾ ਜੇ ਤਿਆਰੀ ਕਰਦਾ ਹੋਊਗਾ ਪਹਿਲੀ ਉੱਖੜ ਗਿਆ, ਕਿਹੜਾ ਲੱਗਿਆ ਹੋਇਆ ਫਿਰ ਨਹੀਂ ਉੱਖੜਦਾ ਹੈ। ਮਨ ਟਿਕਾਓ ਚ ਆਇਆ ਫਿਰ ਨਹੀਂ ਉੱਖੜਦਾ ਹੈ। ਇਸ ਕਰਕੇ ਉਸ ਅਵਸਥਾ ਵਿੱਚ ਆਨੰਦ ਲਵੇਗਾ। ਕਬੀਰ ਜੀ ਕਹਿੰਦੇ ਹਨ ਜਿਹੜੀ ਸੁਣ ਅਵਸਥਾ ਹੈ, ਅਫੁਰ ਅਵਸਥਾ ਹੈ, ਆਨੰਦਮਈ ਅਵਸਥਾ ਹੈ, ਜਿਹਦੇ ਵਿੱਚ ਸਵਾਦ ਹੀ ਸਵਾਦ ਹੈ, ਰਸ ਹੀ ਰਸ ਹੈ, आनंद ही आनंद है, खुशियां ही खुशियां, प्रकाश ही प्रकाश है। ऐसा आनंद है उस वाहेगुरु परमेश्वर के नाम दा।
अष्टमी अष्ट तात की काया,
अष्टमी थित द्वारा अष्टमी द्वारा कबीर भगत जी फरमान कर दिया के भाई जी साड़ी काया अर्थात बनी हुई है, ये चार माता दिया ने चार पिता दिया ने, क्योंकि माता पिता के संयोग तो श्री बने हैं। ये चार माता दे रक्त रोम नाड़ी त्वचा, ये चार माता वल्लों होंदिया ने, रक्त खून रोम जिहड़े साडे सिंह दे रोम ने, और नाड़ी जिन्हां विच खून बह रहा है, और त्वचा चमड़ी। ये चार धातुआं जिहड़ियां ने माता वल्लों होंदिया ने, और चार पिता वल्लों होंदिया ने, अस्त बीरज और मिंज ते चरबी। अस्त हड्ड भाव और फिर मिंज जिहड़ी ना चरबी ते ना खून बणिया हुंदा, और फिर चरबी बन जांदी उस तों अगे। इस करके चार धातुआं माता दियां चार पिता दियां इन्हां अठां दे संजोग नाल इह काया बनी है। अष्टमी अष्ट धात की काया, अष्टमी थित द्वारा कबीर भगत जी कहिंदे तेरी जिहड़ी अष्ट अठां धातां दी बनी काया है ना, इस काया नूं सुणो जी।
आ मह कुल महानिद्राया,
कहिण लगे तेरी जिहड़ी अठां धातां तों काया बनी है, मामूली काया नहीं है, कबीर जी कहिंदे बड़ी कीमती है। ए लाख करोड़ी मिलिया ना तेरे, बड़ी कीमती है। क्यों? ताम है
अकुल
अकुल महानिद्राया, ताम है अकुल महानिद्राया, जिहड़ा कुलां तो रहत अकाल पुरख वाहिगुरु परमेश्वर है ना, ये इस काया च वसदा। यह अठां धातुआं का उन्हें घर बनाया अपना, उन्हें अठां धातुआं का घर बना के इहदे विच आप रहिंदा है। इस करके तेरी यह जिहड़ी काया है ना माता पिता के संजोग तो बनी है, चार धातुआं पिता वालों या चार या माता वालों अठां तो जिहड़े तरह यह बनिया ना, बुरज शरीर बनिया है, कोठा बनिया है, जिहदे नौ दरवाजे खिड़कियां उस वाहिगुरु परमेश्वर ने रखिया हन। ताम है अकुल महानिद्राया, उहदे विच जिहड़ा कुलां तो रहता अकाल पुरख परमेश्वर वाहिगुरु परमेश्वर है ना, महानिद जिहड़ा महानिद्धां का खजाना है, नौनिधियां का खजाना है, नवदो भगति का खजाना है, दुनिया के सारे सुखां का खजाना है, ਉਹ ਰਾਜਾ ਰਾਜਾ ਰੂਪ ਪ੍ਰਕਾਸ਼ ਰੂਪ ਵਾਹਿਗੁਰੂ ਪਰਮੇਸ਼ਰ ਇਹ ਤੇਰੀ ਅੱਠਾਂ ਤਾਤਾਂ ਦੀ ਕਾਇਆ ਵਿੱਚ ਵਸ ਰਿਹਾ ਹੈ। ਕਬੀਰ ਜੀ ਕਹਿੰਦੇ ਮਾਮੂਲੀ ਕਾਇਆ ਨਹੀਂ ਹੈ, ਇਹ ਬੜੀ ਕੀਮਤੀ ਕਾਇਆ ਹੈ। ਕਬੀਰ ਮਾਂ ਜਨਮ ਦੁਲੰਬ ਹੈ ਹੋਤ ਨਾ ਬਾਰੇ ਬਾਰ, ਕਹਿਣ ਲੱਗੇ ਬੜਾ ਕੀਮਤੀ ਇਹ ਸਰੀਰ ਮਿਲਿਆ ਸਾਨੂੰ, ਇਹ ਵਾਰ ਵਾਰ ਨਹੀਂ ਮਿਲਦਾ ਹੈ। ਜਿਉਂ ਬਲ ਫਲ ਪਾ ਕੇ ਪੋਇੰਗ ਰਿਹਾ ਬਹੁਤ ਨਾ ਲੱਗ ਗਿਆ ਡਾਰ, ਜਿਵੇਂ ਕਹਿੰਦੇ ਬਲ ਨੂੰ ਲੱਗਿਆ ਦਰਖਤ ਨੂੰ ਲੱਗਿਆ ਫਲ ਪਾ ਕੇ ਥੱਲੇ ਡਿੱਗ ਪਏ ਨਾ, ਉਹ ਫਲ ਮੁੜ ਕੇ ਦਰਖਤਾਂ ਨਹੀਂ ਲੱਗਦਾ, ਇਹ ਕਦੇ ਵੀ ਨਹੀਂ ਹੋ ਸਕਦਾ। ਇਸੇ ਕਰਕੇ ਤੂੰ ਸੰਸਾਰ ਰੂਪੀ ਦਰਖਤ ਨਾਲ ਬੜਾ ਸੁੰਦਰ ਫਲ ਲੱਗੇ ਹੈ, 84 ਲੱਖ ਜੂਨੀ ਦੇ ਸਾਰੇ ਫਲਾਂ ਤੋਂ ਤੇਰਾ ਫਲ ਸਭ ਤੋਂ ਸੁੰਦਰ ਹੈ, ਸਭ ਤੋਂ ਕੀਮਤੀ ਹੈ, ਪਰ ਦੇਖੀ ਕਿਤੇ ਇਹ ਦਰਖਤ ਨਾਲ ਕਿਰ ਗਿਆ ਨਾ ਇੱਕ ਵਾਰੀ, ਮੁੜ ਕੇ ਨਹੀਂ ਫਿਰ ਲੱਗਣਾ ਹੈ, ਮੁੜ ਕੇ ਪਤਾ ਨਹੀਂ ਕਿੰਨੇ ਚੱਕਰ ਪੈਣ ਗਏ ਪਤਾ ਨਹੀਂ। ਇਸ ਕਰਕੇ ਤੇਰੇ ਇਸ ਅੱਠਾਂ ਤਾਤਾਂ ਦੀ ਕਾਇਆ ਦੇ ਵਿੱਚ ਉਹ ਜਿਹੜਾ ਕੁਲਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਔਰ ਮਹਾਂ ਖਜ਼ਾਨਾ ਹੈ ਨਾਮ ਦਾ, ਦੁਨੀਆਂ ਦਾ ਖਜ਼ਾਨਾ ਹੈ, ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਉਹ ਰਾਜਾ ਰੂਪ ਪ੍ਰਕਾਸ਼ ਰੂਪ ਇਹਦੇ ਵਿੱਚ ਵਸਦਾ ਹੈ ਜੀ।
ਗੁਰ ਗਮ ਗਿਆਨ ਬਤਾਵੇ ਭੇਦ,
ਫਿਰ ਮਹਾਰਾਜ ਇਹਦਾ ਪਤਾ ਕਿਵੇਂ ਲੱਗੇ? ਕਬੀਰ ਜੀ ਕਹਿੰਦੇ ਇਹ ਗੁਰ ਗਮ, ਜਿਹੜਾ ਗਮਤਾ ਨੂੰ ਜਾਣ ਵਾਲਾ ਨਾ ਗੁਰੂ, ਇਹ ਗਿਆਨ ਦੀ ਗਮਤਾ ਨੂੰ ਗੁਰੂ ਜਾਣਦਾ ਹੋਰ ਨਹੀਂ ਜਾਣ ਸਕਦਾ ਹੈ। ਅਸੀਂ ਦੁਨਿਆਵੀ ਗਿਆਨ ਸਿੱਖ ਸਕਦੇ ਹਾਂ, ਪਰ ਰੱਬੀ ਗਿਆਨ ਹੈ ਜਿਹੜਾ ਗੁਰੂ ਤੋਂ ਬਿਨਾਂ ਨਹੀਂ ਸਾਨੂੰ ਪ੍ਰਾਪਤ ਹੁੰਦਾ ਹੈ, ਕਦੇ ਵੀ ਨਹੀਂ ਹੁੰਦਾ ਗੁਰੂ ਤੋਂ ਬਿਨਾਂ। ਇਹ ਮਤਾ ਭੁੱਲ ਜਾਓ, ਆਪਣੇ ਯਤਨ ਨਾਲ ਜੋ ਮਰਜ਼ੀ ਯਤਨ ਕਰ ਲਏ ਨਹੀਂ ਇਹ ਗਿਆਨ ਪ੍ਰਾਪਤ ਹੁੰਦਾ, ਇਹ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ। ਗੁਰਗਮ ਗਿਆਨ ਬਤਾਵੇ ਭੇਦ, ਜਿਹੜੀ ਗਿਆਨ ਦੀ ਗਮਤਾ ਹੈ ਨਾ ਗੁਰੂ ਦੱਸੇਗਾ, ਔਰ ਗੁਰੂ ਤੋਂ ਇਹ ਭੇਦ ਸਿੱਖਣਾ ਪਏਗਾ, ਗੁਰੂ ਸਾਨੂੰ ਭੇਦ ਦੱਸੇਗਾ, ਫਿਰ ਅਸੀਂ ਉਸ ਭੇਦ ਦੁਆਰਾ ਉਸ ਵਿੱਚ ਪ੍ਰਾਪਤ ਕਰਾਂਗੇ ਉਸ ਖਜ਼ਾਨੇ ਨੂੰ ਜਿਹੜਾ ਸਾਡੀ ਕਾਇਆ ਦੇ ਅੰਦਰ ਹੀ ਵਸ ਰਿਹਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਉਹ ਕਾਇਆ ਇਹ ਮਾਮੂਲੀ ਨਹੀਂ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਕਾਇਆ ਮਾਮੂਲੀ ਨਹੀਂ ਹੈ, ਬੜੀ ਕੀਮਤੀ ਕਾਇਆ ਹੈ। ਉਹ ਕਹਿਣ ਲੱਗੇ ਹਰੀ ਕਾ ਮੰਦਰ ਹੈ ਇਹ ਕਾਇਆ, ਹਰੀ ਕਾ ਮੰਦਰ, ਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਫਰਮਾਨ ਕਰ ਰਹੇ ਹਨ। ਜਦੋਂ ਕਲਕੀ ਉਤਾਰ ਦੀ ਗੱਲ ਕਰਦੇ ਨੇ ਨਾ, ਫਿਰ ਉੱਥੇ ਕਹਿੰਦੇ ਨੇ ਹਰ ਜੂ ਹਰ ਮੰਦਰ ਆਵਣਗੇ, ਪਰ ਹਰੀ ਦਾ ਮੰਦਰ ਜਿਹੜਾ ਸਰੀਰ ਹੈ ਇਸ ਕਾਇਆ ਇਹਦੇ ਵਿੱਚ ਆਉਣਗੇ, ਭਾਵ ਇਹ ਹਰੀ ਕੇ ਮੰਦਰ ਚ ਆਉਣਗੇ। ਪਾਵਸ ਗੁਰੂ ਬਿਨਾਸਨ ਕੋ ਕਲਕੀ ਅਵਤਾਰ ਕਹਾਵਹਿੰਗੇ, ਤੁਰਕੱਚ ਤਰੰਗ ਸਪੱਸ਼ ਬੜੋ ਕਰ ਕਾਲ ਕਿਰਪਾਨ ਕਪਾਵਹਿੰਗੇ, ਨਿਕਸ਼ੋ ਜਿਮ ਕਿਹਰ ਪਰਬਤ ਤੇ ਤਾਂ ਸੋਭਤ ਵਾਲਿਆ ਪਾਵਹਿੰਗੇ, ਪਲ ਭਾਗ ਪਿਆਏ ਸੰਭਲ ਕੇ ਹਰਜੂ ਹਰ ਮੰਦਰ ਆਵਹਿੰਗੇ। ਕਹਿੰਦੇ ਉਹ ਹਰੀ ਜਿਹੜਾ ਪਰਮਾਤਮਾ ਹੈ ਨਾ ਹਰਜੂ, ਉਹ ਜਿਹੜਾ ਹਰੀ ਕਾ ਮੰਦਰ ਸਰੀਰ ਹੈ, ਇਹਦੇ ਵਿੱਚ ਉਹ ਵੀ ਆ ਕੇ ਪ੍ਰਵੇਸ਼ ਹੋਣਗੇ। ਸੋ ਐਸੇ ਕਹਿਣ ਲੱਗੇ ਇਹ ਜਿਹੜਾ ਇਹਦਾ ਭੇਦ ਹੈ ਉਹ ਗੁਰੂ ਗਿਆਨ ਦੀ ਗਮਤਾ ਨੂੰ ਗੁਰੂ ਜਾਣਦਾ ਤੇ ਗੁਰੂ ਤੋਂ ਬਿਨਾਂ ਦੇ ਭੇਦ ਨਹੀਂ ਪੈ ਸਕਦਾ ਹੈ।
ਉਲਟਾ ਰਹਿ ਅਭੰਗ ਅਸ਼ੇਦ,
ਗੁਰੂ ਫਿਰ ਕਿਵੇਂ ਮਿਲੇ ਜੀ? ਗੁਰੂ ਭੇਦ ਸਾਨੂੰ ਕਿਵੇਂ ਦੱਸੇਗਾ, ਕੀ ਕਰਾਏਗਾ ਗੁਰੂ? ਕਹਿੰਦੇ ਉਲਟਾ ਰਹਿ, ਗੁਰੂ ਦਾ ਕੰਮ ਹੈ ਕਿ ਸੰਸਾਰ ਵੱਲੋਂ ਸਾਰੀ ਬਿਰਤੀ ਨੂੰ ਉਲਟਾ ਕੇ ਪੁੱਠੇ ਪਾਸੇ ਕਰਕੇ ਅਭੰਗ ਅਸ਼ੇਦ, ਜਿਹੜਾ ਭੰਗ ਨਾਸ ਤੋਂ ਰਹਿਤ ਹੈ, ਛੇਦ ਛੇਦਣੇ ਬੱਧਣੇ ਟੁੱਕੜ ਤੋਂ ਰਹਿਤ ਹੈ ਨਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਬਿਰਤੀ ਨੂੰ ਸੰਸਾਰ ਵੱਲੋਂ ਪਲਟ ਕੇ ਗੁਰੂ ਨਿਰੰਕਾਰ ਵੱਲ ਲਾ ਦਿੰਦਾ। ਬਸ ਗੁਰੂ ਕੋਲ ਸ਼ਕਤੀ ਹੈ, ਗੁਰੂ ਕੋਲ ਸ਼ਕਤੀ ਹੈ। ਜਿਵੇਂ ਜਿਮੀਦਾਰ ਪਨੀਰੀ ਪਟ ਕੇ ਨਾ ਖੇਤ ਵਿੱਚੋਂ ਉਧਰੋਂ ਪਟ ਕੇ ਦੂਜੇ ਪਾਸੇ ਲਾ ਦਿੰਦਾ, ਔਰ ਇਸੇ ਤਰੀਕੇ ਗੁਰੂ ਸਾਹਿਬ ਦੇ ਮਨ ਨੂੰ ਪੁੱਟ ਕੇ ਸੰਸਾਰ ਵੱਲੋਂ ਜਦੋਂ ਗੁਰੂ ਕਿਰਪਾਲੂ ਹੁੰਦਾ, ਦਿਆਲੂ ਹੁੰਦਾ ਜਦੋਂ ਗੁਰੂ ਸਾਹਿਬ ਦੇ ਉੱਤੇ, ਫਿਰ ਕਹਿੰਦੇ ਉਹ ਗੁਰੂ ਸਾਹਿਬ ਦੇ ਮਨ ਨੂੰ ਸੰਸਾਰ ਵੱਲੋਂ ਉਲਟਾ ਕੇ ਅਭੰਗ ਅਸ਼ੇਦ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਸ ਤੋਂ ਰਹਿਤ ਹੈ, ਛੇਦਣੇ ਤੋਂ ਰਹਿਤ ਹੈ, ਉਹਦੇ ਵਿੱਚ ਸਾਨੂੰ ਜੋੜ ਦਿੰਦਾ ਹੈ ਗੁਰੂ।
ਨੌਵੀਂ ਨਵੇਂ ਦੁਆਰ ਕੋ ਸਾਧ,
ਨੌਵੀਂ ਥਿੱਤ ਦੁਆਰਾ ਕਹਿੰਦੇ ਨੇ ਭਾਈ ਕਬੀਰ ਭਗਤ ਜੀ, ਕਹਿੰਦੇ ਗੁਰਮੁਖ ਪਿਆਰਿਆ ਇਹ ਨਵੇਂ ਦੁਆਰ ਕੋ ਸਾਧ, ਜਿਹੜੀਆਂ ਤੇਰੀਆਂ ਨੌ ਗੋਲਕਾਰ ਆਈ ਨਾ ਦਸ ਇੰਦਰੇ, ਜਿਹੜੇ ਤੇਰੇ ਸਾਰਾ ਦਿਨ ਦੌੜੇ ਫਿਰਦੇ ਨੇ ਵਿਸ਼ੀ ਵਿਕਾਰਾਂ ਵੱਲ, ਇਹਨਾਂ ਦਾ ਸਾਧਨ ਕਰ, ਸਾਧ ਇਹਨਾਂ ਨੂੰ ਰੋ ਕੁਛ, ਤੈਨੂੰ ਪ੍ਰਾਪਤੀ ਦੀ ਛੇਤੀ ਹੋ ਜਾਏਗੀ। ਕਹਿੰਦੇ ਤੇਰੀਆਂ ਇਹਨਾਂ ਗੋਲਕਾਂ ਨੂੰ ਬੰਦ ਕਰ ਕਿਤੇ, ਪਰਮਾਤਮਾ ਤਾਂ ਤੇਰੇ ਅੰਦਰ ਹੈ ਪਰ ਤੂੰ ਇਹਦੇ ਅੰਦਰ ਹੈ ਨੀ, ਕਿਉਂ? ਨੌ ਦੁਆਰੇ ਨੇ ਤੇਰੇ ਭੱਜਣ ਵਾਸਤੇ, ਇੱਕ ਪਾਸੇ ਨੂੰ ਰੋਕਦਾ ਦੂਜੇ ਪਾਸੇ ਭੱਜ ਪੈਂਦਾ ਮਨ, ਦੂਜੇ ਰੋਕਦਾ ਤੀਜੇ ਪਾਸੇ ਭੱਜ ਪੈਂਦਾ ਗਾਉਣੀ। ਫਿਰ ਕਬੀਰ ਭਗਤ ਜੀ ਕਹਿੰਦੇ ਮੈਨੂੰ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਸੋਝੀ ਜੋ ਕਰਾਈ ਨਾ, ਪਹਿਲਾਂ ਮੈਨੂੰ ਇਹੋ ਦਿਖਾਇਆ। ਕਿਹੜਾ ਜੀ? ਕਹਿੰਦੇ ਜਨ ਗੁਰ ਦਿਖ ਲਾਈ ਮੋਰੀ, ਕਹਿੰਦੇ ਗੁਰੂ ਨੇ ਮੈਨੇ ਮੋਰੀਆਂ ਦਿਖਾਈਆਂ। ਆ ਦੇਖ ਭਾਈ ਜਿੱਥੋਂ ਦੀ ਚੋਰੀ ਹੋ ਰਹੀ ਹੈ, ਜਿੱਥੋਂ ਦੀ ਧਨ ਲੁੱਟਿਆ ਜਾ ਰਿਹਾ, ਨਾਮ ਰੂਪੀ ਧਨ ਤੇਰਾ ਨੇਤਾ ਪ੍ਰਤੀ ਲੁੱਟਿਆ ਜਾ ਰਿਹਾ ਹੈ, ਦਿਨੇ ਵੀ ਤੇ ਰਾਤ ਨੂੰ ਵੀ। ਕਹਿਣ ਲੱਗੇ ਮੈਨੂੰ ਗੁਰੂ ਨੇ ਕਿਰਪਾ ਕਰਕੇ ਉਹ ਮੋਰੀ ਦਿਖਾ ਦਿੱਤੀ। ਕਿਹੜੀ? ਗੁਰ ਦਿਖ ਲਾਈ ਮੋਰੀ, ਜਿੱਤ ਮਿਰਗ ਮਿਰਗ ਪਰਤ ਹੈ ਚੋਰੀ। ਕਹਿੰਦੇ ਜਿੱਥੋਂ ਦੀ ਮਿਰਗ ਜਾ ਕਰਕੇ ਨਾ ਹਰਨ ਜਾ ਕੇ ਖੇਤੀ ਖਾਂਦੇ ਸੀ ਮੇਰੀ, ਚੋਰੀਓ ਚੋਰੀਓ ਆ ਕੇ ਉਹ ਦਿਖਾ ਦਿੱਤੀਆਂ ਗੁਰੂ ਨੇ। ਜਿੱਥੋਂ ਦੀ ਕਾਮ ਕ੍ਰੋਧ ਅਹੰਕਾਰ ਵਾਸਨਾ ਰੂਪੀ ਹਰਨ ਮਿਰਗ ਪਸ਼ੂ ਸਾਡੇ ਅੰਦਰ ਜਾਂਦੇ ਸਨ, ਇਹ ਹੋਰੀਆਂ ਥਾਣੀ ਉਹ ਗੁਰੂ ਨੇ ਵਿਖਾ ਦਿੱਤੀਆਂ। ਗੁਰ ਦਿਖ ਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ। ਫਿਰ ਕੀ ਕਰਿਆ ਗੁਰੂ ਨੇ? ਮੂੰਦ ਲਈਏ ਦਰਵਾਜੇ, ਬਾਜੀ ਵਾਲੇ ਅਨਾ ਦਰਵਾਜੇ। ਜਦੋਂ ਕਹਿੰਦੇ ਦਰਵਾਜੇ ਬੰਦ ਕਰ ਲਏ ਨਾ, ਔਰ ਮਿਰਗ ਪੈਣੋਂ ਹਟ ਗਏ ਅੰਦਰ, ਚੋਰੀ ਹੋਰੋਂ ਹਟ ਗਈ, ਕਹਿੰਦੇ ਉਸੇ ਟਾਈਮ ਅਨਹਦ ਬਾਜੇ ਵੱਜ ਆਏ, ਅਨਹਦ ਬਾਜੇ ਵੱਜ ਗਏ, ਰਸਮਈ ਬਾਜੇ ਵੱਜ ਗਏ, ਖੁਸ਼ੀਆਂ ਦੇ ਖੇੜਿਆਂ ਦੇ ਬਾਜੇ ਵੱਜ ਗਏ, ਸਵਾਦ ਦੇ ਬਾਜੇ ਵੱਜ ਗਏ, ਰਸ ਆ ਗਿਆ ਹੈ, ਐਸੇ ਹੋਏ ਹਨ। ਤੋ ਫਿਰ ਉੱਥੇ ਕਹਿੰਦੇ ਆਨੰਦ ਹੀ ਆਨੰਦ ਆ ਗਿਆ ਹੈ। ਇੱਥੇ ਵੀ ਕਬੀਰ ਭਗਤ ਜੀ ਕਹਿੰਦੇ ਨੇ ਭਾਈ ਨੌਵੀਂ ਨਵੇਂ ਦੁਆਰ ਕੋ ਸਾਧ, ਨੌਵੀਂ ਥਿੱਤ ਦੁਆਰਾ, ਕਹਿੰਦੇ ਤੇਰੇ ਨੌਵੇਂ ਦੁਆਰਾਂ ਨੂੰ ਸਾਧ ਕੇ ਰੱਖ, ਰੋਕ ਇਹਨਾਂ ਨੂੰ, ਇਸ ਮਨ ਨੂੰ ਰੋਕ ਇਹਨਾਂ ਦੇ ਵਿੱਚ ਦੀ, ਤੇਰੇ ਵਿਸ਼ੇ ਵਿਕਾਰਾਂ ਵੱਲ ਦੌੜਦਾ ਇਹ ਮਨ, ਇਹ ਤੇਰੇ ਦਸੇ ਇੰਦਰੀਆਂ ਨੂੰ ਰੋਕ, ਇਹਨਾਂ ਨੂੰ ਰੋਕ ਕੇ ਵੇਖ ਤੇ ਸਹੀ। ਫਰੀਦ ਭਗਤ ਨੇ ਬਚਨ ਕਹਿ ਦਿੱਤਾ, ਕਿਸੇ ਨੇ ਪੁੱਛਿਆ ਫਰੀਦ ਜੀ ਅੱਲਾ ਪਾਕ ਖੁਦਾ ਨੂੰ ਮਿਲਣ ਦਾ ਕਿੰਨਾ ਕੁ ਟਾਈਮ ਲੱਗ ਸਕਦਾ ਮਿਲਣ ਨੂੰ? ਕਹਿਣ ਲੱਗੇ ਕੋਈ ਟਾਈਮ ਨਹੀਂ, ਉਹ ਪਰਮਾਤਮਾ ਕੋਲੇ ਟਾਈਮ ਨੀ। ਉੱਥੇ ਕਹਿੰਦੇ ਸੌਦਾ ਨਗਦੋ ਨਗਦੀ ਸੌਦਾ ਉਧਾਰ ਤੋਂ ਉੱਥੇ ਹੈ ਹੀ ਨੀ। ਉੱਥੇ ਇਹ ਨਹੀਂ ਕਿ ਤੁਸੀਂ ਪਰਮਾਤਮਾ ਦਾ ਪ੍ਰੇਮ ਅੱਜ ਪਾਓ ਤੇ ਪਰਮਾਤਮਾ ਕੱਲ ਨੂੰ ਮਿਲੇਗਾ, ਕਹਿੰਦਾ ਇੰਨਾ ਤੇ ਉੱਥੇ ਉਧਾਰ ਹੈ ਹੀ ਨੀ। ਕਿੰਨਾ ਕੁ? ਕਹਿਣ ਲੱਗੇ ਸਿਰਫ ਥੋੜੇ ਹੀ ਟਾਈਮ। ਕਿੰਨਾ ਕੁ? ਕਬੀਰ ਨੇ ਵੀ ਕਿਹਾ, ਕਬੀਰ ਜੀ ਕਬੀਰ ਨੂੰ ਕਿਹਾ ਕਿੰਨਾ ਕੁ ਟਾਈਮ ਹੈ? ਕਹਿੰਦੇ ਕੁਛ ਵੀ ਨੀ। ਕਿੰਨਾ ਕੁ? ਫਿਰ ਵੀ ਕਹਿੰਦੇ ਟੁੱਕ ਦਮ ਕਰਾਰੀ ਜਾਓ ਕਰੋ। ਟੁੱਕ ਦਮ ਹੁੰਦਾ ਕਹਿੰਦੇ ਇੱਕ ਦਮ, ਤੂੰ ਇੱਕ ਦਮ ਦੇ ਵਿੱਚ ਕਹਿੰਦਾ ਰੋਕ ਤੇ ਸਹੀ ਇਸ ਮਨ ਨੂੰ ਥੋੜਾ ਜਿਹਾ। ਹਾਜ਼ਰ ਹਜ਼ੂਰ ਖੁਦਾ ਏ, ਕਹਿੰਦੇ ਉਹ ਤਾਂ ਦੂਰ ਹੈ ਨੀ, ਹਾਜ਼ਰ ਹਜ਼ੂਰ ਹੈ। ਹੁਣ ਕਹਿੰਦੇ ਕੀ ਹੋਇਆ? ਕਹਿੰਦੇ ਪਹਿਲਾਂ ਮੈਨੂੰ ਭੁਲੇਖਾ ਸੀ ਕਬੀਰ ਜੀ, ਕਹਿੰਦਾ ਮੈਂ ਦਰਸ਼ਨ ਚਾਹੁੰਦਾ ਸੀ। ਕਹਿੰਦੇ ਇਹ ਭੁਲੇਖਾ ਸੀ, ਦਰਸ਼ਨ ਕਿੱਥੇ ਕਰਾਂਗੇ? ਉਹ ਕਹਿੰਦਾ ਹੁਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਹੋ ਗਈ, ਦਰਸ਼ਨ ਛੋੜ ਪਏ ਸਮੁੰਦਰ ਸੀ। ਇੱਕੋ ਨਾਮ ਧਿਆ ਲਹਿਗੇ। ਕਹਿੰਦੇ ਹੁਣ ਤੇ ਦਰਸ਼ਨਾਂ ਦੀ ਮੈਂ ਗੱਲ ਛੱਡ ਦਿੱਤੀ, ਸਮਦਰਸ਼ੀ ਹੋ ਗਏ ਸਮਦਰਸ਼ੀ, ਕਿ ਸਾਰਿਆਂ ਵਿੱਚ ਪ੍ਰਮਾਤਮਾ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਕਿਹਦੇ ਦਰਸ਼ਨ ਕਰਾਂਗੇ, ਦਰਸ਼ਨ ਤੇ ਹੋ ਰਹੇ ਨੇ, ਬਸ ਲੋੜ ਇਹ ਸੀ ਕਿ ਸਮਦਰਸ਼ੀ ਹੋ ਗਏ, ਸਮਦਰਸ਼ੀ ਕਿ ਸਾਰਿਆਂ ਨੂੰ ਇੱਕੋ ਜਿਹਾ ਪ੍ਰੇਮ, ਸਾਰਿਆਂ ਦੇ ਵਿੱਚ ਇੱਕ ਪ੍ਰਮਾਤਮਾ ਦਿਸ ਪਿਆ, ਸਮਦਰਸ਼ੀ ਹੋ ਗਏ। ਕਹਿੰਦੇ ਹੁਣ ਦਰਸ਼ਨਾਂ ਦੀ ਤਾਕ ਵੀ ਛੁੱਟ ਗਈ। ਤੇ ਫਰੀਦ ਵੀ ਇਹੀ ਗੱਲ ਕਹਿੰਦੇ, ਫਰੀਦ ਕਹਿੰਦੇ ਭਾਈ ਆਜ ਮਿਲਾਵਾ ਸੇਖ ਫਰੀਦ, ਅੱਜ ਦਾ ਮਤਲਬ ਹੈ ਹੁਣੇ ਹੀ, ਉਹਦਾ ਅੱਜ ਦਾ ਇਹ ਨਹੀਂ ਕਿ ਸਾਰਾ ਦਿਨ, ਅੱਜ ਦਾ ਭਗਤਾਂ ਦਾ ਅੱਜ ਹੁਣੇ ਹੀ ਹੈ ਇਸੇ ਟਾਈਮ। ਕਹਿੰਦੇ ਆਜ ਮਿਲਾਵਾ ਸੇਖ ਫਰੀਦ, ਕਹਿੰਦੇ ਫਿਰ ਮਿਲਦਾ ਕਿਉਂ ਨਹੀਂ, ਕਹਿ ਲੱਗੇ ਟਾਕਮ ਕੁੰਜੜੀਆਂ ਮਨੋ ਮਚਿੰਦਰੀਆਂ, ਕਹਿ ਲੱਗੇ ਟਾਕਮ ਜਿਹੜੀਆਂ ਕੁੰਜਾ ਤੇਰੀਆਂ ਇੰਦਰੀਆਂ ਬੋਲ ਰਹੀਆਂ ਨੇ ਨਾ ਬੋਲਕਾਂ, ਇਹਨਾਂ ਨੂੰ ਕਹਿੰਦੇ ਮਨ ਨੂੰ ਮਸਰਾਉਣ ਵਾਲੀਆਂ, ਇਹਨਾਂ ਨੂੰ ਥੋੜਾ ਜਿਹਾ ਰੋਕ ਤੇ ਸਹੀ, ਇਹਨਾਂ ਨੂੰ ਰੋਕ ਕੇ ਵੇਖ ਤੇ ਸਹੀ, ਹੁਣੇ ਪਰਮਾਤਮਾ ਹਾਜ਼ਰ ਹੈ, ਹੁਣੇ ਖੁਦਾ ਹਾਜ਼ਰ ਹੈ। ਇੱਥੇ ਵੀ ਕਬੀਰ ਭਗਤ ਜੀ ਅਸੀਂ ਕਹਿੰਦੇ ਨੇ ਨੌਮੀ ਨਵੇਂ ਦੁਆਰ ਕੋ ਸਾਧ, ਇਹ ਭਾਈ ਨੌਮੀ ਛਿੱਤ ਦੁਆਰਾ ਕਬੀਰ ਜੀ ਕਹਿੰਦੇ ਇਹ ਤੇਰੇ ਨਵੇਂ ਦੁਆਰਿਆਂ ਨੂੰ ਸਾਧਨਾ ਕਰ, ਸਾਧ ਦੱਸਦਾ ਸਾਧਕ ਕਿ ਸਾਧ ਦਾ ਜਿਹੜਾ ਦੁਆਰਿਆਂ ਨੂੰ ਸਾਧ ਹੈ, ਆਪਣੀ ਕਾਇਆ ਨੂੰ ਸਾਧ ਹੈ, ਇੱਥੇ ਵੀ ਇੱਧਰ ਮੁੜਨਾ ਇੱਧਰ ਜਾਣਾ ਨਹੀਂ, ਸਾਧ ਸਾਧ ਕੇ ਪੈਰ ਧਰਦਾ। ਉਹ ਕਹਿ ਲੱਗੇ ਕਰਕੇ ਤਾਂ ਸਹੀ, ਦੇਖ ਤੇ ਸਹੀ,
ਬਹਿਤੀ ਮਨਸਾ ਰਾਖੋ ਬਾਂਧ,
ਇਹਨਾਂ ਨੌ ਦੁਆਰਿਆਂ ਥਾਣੀ ਜਿਹੜੀ ਤੇਰੀ ਮਨਸਾ ਵਹਿ ਰਹੀ ਹੈ ਨਾ, ਵਾਸ਼ਨਾ ਜਾ ਰਹੀ ਹੈ ਇਹਦੇ ਬਾਹਰ ਨੂੰ, ਇਹਨਾਂ ਨੂੰ ਕਹਿਣ ਲੱਗੇ ਬੰਨ ਕੇ ਰੱਖ, ਇਹਨਾਂ ਦੇ ਵਿੱਚ ਬਾਹਰ ਨਾ ਜਾਣ ਦੇ, ਇਹਨਾਂ ਨੂੰ ਰੋਕ ਕੇ ਰਾ, ਬਹਿਤੀ ਮਨਸਾ ਰਾਖੋ ਬਾਂਧ, ਜਿਹੜੀ ਮਨ ਦੀ ਮਨਸਾ ਹੈ ਨਾ ਫੁਰਨੇ ਨੇ ਵਾਸ਼ਨਾ ਨੇ, ਇਹ ਇਹਨਾਂ ਨਵਾਂ ਦੁਆਰਾ ਥਾਣੀ ਬਾਹਰ ਜਾਂਦੀਆਂ ਨੇ, ਕਦੇ ਨਾਸਕਾ ਆਪਣੀ ਵਾਸਨਾ ਲੈਣ ਵਾਸਤੇ ਜਾਂਦੀ ਹੈ, ਕੰਨ ਰੰਜਾ ਸੁਣਨ ਵਾਸਤੇ ਜਾਂਦੇ ਨੇ, ਅੱਖਾਂ ਪਰਾਇਆ ਪਰਾਇਆ ਰੂਪ ਦੇਖਣ ਵਾਸਤੇ ਜਾਂਦੇ ਨੇ, ਹੱਥ ਪੈਰ ਇਸੇ ਤਰ੍ਹਾਂ ਹੀ ਬੁਰੇ ਕੰਮਾਂ ਵਾਸਤੇ ਤੁਰ ਕੇ ਜਾਂਦੇ ਨੇ, ਪਰ ਚੰਗੇ ਪਾਸੇ ਜਾਣ ਵੇਲੇ ਸੰਕੋਚ ਕਰਦੇ ਨੇ, ਚੰਗੇ ਪਾਸੇ ਜਾਣ ਵੇਲੇ ਕੁਛ ਸਮੇਂ ਬਦਲ ਕੀਤੇ ਹੋਏ ਨੇ ਕਿ ਇੰਨੇ ਕੁ ਸਮੇਂ ਚ ਜਾਣਾ, ਇੰਨਾ ਕੁ ਸੁਣਨਾ, ਪਰ ਦੂਜੇ ਪਾਸੇ ਕੋਈ ਸਮਾਂ ਬੰਦ ਕਰ ਲਈ ਹੈ, ਨਿੰਦਿਆ ਕਰਦੇ ਭਾਵੇਂ ਘੰਟਾ ਦੋ ਘੰਟੇ ਚਾਰ ਲੱਗ ਜਾਣ, ਕੋਈ ਸਮਾਂ ਬੰਦ ਨੀ ਵੀ ਘੰਟਾ ਕੀ ਕਰਨੀ ਹੈ, ਭਾਈ ਦੁਆ ਨੀ ਕਰਨੀ ਹੈ, ਕੋਈ ਸੋਚ ਕੇ ਗੱਲ ਲੱਗਦੀ ਨੀ ਵੀ ਉਹ ਲੱਗੇ ਦਾਹ ਕਰਨ 10 ਮਿੰਟ ਕਰਾਂਗੇ ਨਾ, ਉੱਥੇ ਜਿੰਨਾ ਮਰਜ਼ੀ ਲੱਗ ਜਾਏ ਟਾਈਮ, ਔਰ ਬੇਅਰਥ ਬੁਰਾ ਬਾਤਾਂ ਕਰਦਿਆਂ ਸਾਨੂੰ ਜਿੰਨਾ ਮਰਜ਼ੀ ਟਾਈਮ ਲੱਗ ਜਾਏ, ਜਿੰਨਾ ਮਰਜ਼ੀ ਮੂੰਹ ਨਾਲ ਬੋਲੀ ਜਾਈਏ, ਕੋਈ ਟਾਈਮ ਬੰਦ ਨੀ ਕੀਤਾ ਹੈ ਕਿ ਭਾਈ 10-15-20 ਮਿੰਟ ਬੋਲਾਂਗੇ ਫਿਰ ਹਟ ਜਾਵਾਂਗੇ, ਪਰ ਕਥਾ ਸੁਣਦੇ ਟਾਈਮ ਬੰਨਿਆ ਹੋਇਆ, 40 ਮਿੰਟ ਤੋਂ ਅੱਗੇ ਨੀ ਸੁਣਾਉਣੀ, 50 ਮਿੰਟ ਤੋਂ ਅੱਗੇ ਨੀ ਸੁਣਾਉਣੀ, ਘੰਟਾ ਤੋਂ ਅੱਗੇ ਨੀ ਸੁਣਾਉਣੀ, ਜੇ ਕਿਤੇ ਭੁੱਲ ਭਿੱਖ ਸੁਣਾਈ ਵੀ ਜਾਏ ਨਾ ਫਿਰ ਸਾਰਿਆਂ ਨੂੰ ਬੜਾ ਔਖਾ ਹੋ ਜਾਏਗਾ, ਇਹ ਤਾਂ ਰੜਦੇ ਨਹੀਂ ਹਨ, ਇਹ ਇੰਨਾ ਔਖਾ ਹੈ ਬਾਣੀ ਸੁਣਨੀ, ਨਾਮ ਸੁਣਨਾ ਬੜਾ ਔਖਾ ਹੈ, ਸੋ ਇਸ ਕਰਕੇ ਗੁਰਮੁਖ ਪਿਆਰਿਓ ਕਹਿਣ ਲੱਗੇ ਕਿ ਜਦੋਂ ਤੂੰ ਇਸ ਨੂੰ ਬੰਨੇਗਾ ਨਾ, ਆਪਣੀ ਮਨਸਾ ਨੂੰ ਸਾਧ ਕੇ ਰੱਖੇਗਾ, ਬੰਨੇਗਾ ਤਾਂ ਤੇਰਾ ਪਾਰ ਸਤਾਰਾ ਹੋਏਗਾ,
ਲੋਭ ਮੋਹ ਸਭ ਵਿਸਰ ਜਾਓ।
ਕਹਿੰਦੇ ਲੋਭ ਤੇ ਮੋਹ ਕਬੀਰ ਜੀ ਕਹਿੰਦੇ ਇਹ ਵਿਸਾਰ ਦਿਓ ਪਹਿਲਾਂ, ਲੋਭ ਮੋਹ ਸਭ ਵਿਸਰ ਜਾਓ, ਛੱਡ ਦਿਓ ਕਹਿੰਦੇ ਇਸ ਨੂੰ, ਇਹ ਲੋਭ ਅਤੇ ਮੋਹ ਨੇ ਤੈਨੂੰ ਠਿੱਠ ਕੀਤਾ ਹੋਇਆ ਹੈ, ਇਹਨਾਂ ਦੋਵਾਂ ਗੱਲਾਂ ਨੂੰ ਛੱਡਣਾ ਕਰ, ਸੁੱਖ ਪਾਏਗਾ, ਕਿਉਂਕਿ ਲੋਭ ਦੇ ਕਾਰਨ ਬੰਦੇ ਨੂੰ ਕਿਤੇ ਸ਼ਾਂਤੀ ਨਹੀਂ ਹੁੰਦੀ ਹੈ, ਲੋਭੀ ਕਾਬੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੋਹੈ ਜਿੱਥੇ ਹੱਥ ਨਾ ਪਾਏ। ਕਹਿੰਦੇ ਲੋਭੀ ਦਾ ਕਦੇ ਲੋਭ ਦਾ ਕਦੇ ਸਾਹ ਨਾ ਕਰੋ, ਇਹਦਾ ਪਤਾ ਨੀ ਕਿੱਥੇ ਜਾ ਪਏ, ਇਹ ਲੋਭੀ ਦਾ ਪਤਾ ਨੀ ਕਿੱਥੇ ਜਾ ਡਿੱਗੇ, ਕਿਹੜੇ ਖੂਹ ਖਾਤੇ ਲੈ ਕੇ ਡਿੱਗ ਪਏ। ਔਰ ਦੂਜੇ ਪਾਸੇ ਜਿਹੜਾ ਮੋਹ ਹੈ ਇਹ ਵੀ ਮਨੁੱਖ ਨੂੰ ਬੜਾ ਤੰਗ ਕਰਦਾ ਹੈ, ਇਸ ਕਰਕੇ ਮੋਹ ਦੀ ਦੁਨੀਆ ਮਾਰੀ ਹੋਈ ਹੈ, ਮੋਹ ਚ ਫਸਿਆ ਸੰਸਾਰ, ਮੋਹ ਦੇ ਕਾਰਨ ਹੀ ਦੁਖੀ ਹੁੰਦਾ ਹੈ, ਇਹਨਾਂ ਦੋਵਾਂ ਨੂੰ ਛੱਡ ਦੇ। ਕਹਿੰਦੇ ਜਿਹੜਾ ਮੋਹ ਹੈ ਨਾ ਤੁਹਾਨੂੰ ਇੰਨਾ ਦੁਖੀ ਕਰਦਾ ਹੈ, ਕਿਉਂਕਿ ਮੋਹ ਵਾਲਾ ਬੰਦਾ ਮੋਹ ਕਿਸਦਾ ਹੈ, ਜਦੋਂ ਪਰਿਵਾਰ ਦਾ ਜਾਂ ਕਿਸੇ ਦਾ ਮੋਹ ਕਰਦਾ ਨਾ, ਉਹਨੂੰ ਬੜਾ ਮਿੱਠਾ ਲੱਗਦਾ ਹੈ, ਤੇ ਉਹ ਪਰਿਵਾਰ ਨੂੰ ਮਿੱਠਾ ਲੱਗਦਾ ਹੈ, ਜਿਹੜਾ ਮੋਹ ਕਰਨ ਵਾਲਾ ਬੰਦਾ ਹੈ, ਰੁੱਖਾ ਬੰਦਾ ਪਰਿਵਾਰ ਨੂੰ ਮਿੱਠਾ ਕਿੱਥੋਂ ਲੱਗੇਗਾ, ਲੱਗਦਾ ਹੀ ਨਹੀਂ ਹੈ, ਔਰ ਰੁੱਖੇ ਨੂੰ ਪਰਿਵਾਰ ਹੀ ਮਿੱਠਾ ਕਿੱਥੋਂ ਲੱਗੇਗਾ। ਪਰ ਗੁਰਬਾਣੀ ਕਹਿੰਦੀ ਹੈ ਇੱਥੋਂ ਬਚ ਕੇ ਨਹੀਂ, ਮਿੱਠੇ ਦੀ ਹਾਲਤ ਬੜੀ ਭੈੜੀ ਹੁੰਦੀ ਹੈ, ਚੰਗੀ ਨਹੀਂ ਹੁੰਦੀ ਹੈ, ਵੇਖਦੇ ਮਿੱਠਾ ਕੱਟਿਆ। ਕਹਿੰਦੇ ਦੇਖਿਆ ਕਦੇ ਕਮਾਦੀ ਜੀ ਨੂੰ, ਅਸੀਂ ਗੰਨਾ ਕਹਿੰਦੇ ਕਹਿੰਦੇ ਮਿੱਠਾ ਹੁੰਦਾ, ਵੀ ਹਾਲਤ ਵੇਖ ਕੀ ਹੁੰਦੀ ਹੈ ਮਿੱਠੇ ਦੀ, ਇੰਨਾ ਬਹੁਤਾ ਮਿੱਠਾ ਬਣਾ ਬਣੀ ਕਿ ਤੈਨੂੰ ਮਿੱਠਾ ਬਣੇ ਖਾ ਜਾਏ, ਇੰਨਾ ਤੂੰ ਪਰਿਵਾਰ ਵਾਸਤੇ ਸੰਸਾਰ ਵਾਸਤੇ ਮਿੱਠਾ ਨਾ ਬਣ ਜਾਏ ਕਿਤੇ, ਕਿ ਮੈਂ ਤੇ ਕਿਸੇ ਨਾਲ ਭਾਈ ਮੋਹ ਸਾਰੇ ਨਾਲ ਕਰਨਾ, ਪ੍ਰੇਮ ਵਸਤੂ ਹੋਰ ਹੈ, ਮੈਂ ਬੇਨਤੀ ਕਰਾਂ ਮੋਹ ਵਸਤੂ ਹੋਰ ਹੈ। ਮੋਹ ਕੁਛ ਤੋੜਿਆਂ ਦੇ ਨਾਲ ਹੁੰਦਾ, ਦੋਆ ਚਾਰਾਂ ਨਾਲ ਹੁੰਦਾ, ਤੇ ਪ੍ਰੇਮ ਸੰਸਾਰ ਨਾਲੇ ਹੁੰਦਾ, ਸਾਰੇ ਨਾਲ ਸੰਸਾਰ ਨਾਲ ਹੀ ਨਿਰੰਕਾਰ ਨਾਲ ਵੀ ਹੁੰਦਾ। ਇਸ ਕਰਕੇ ਮੋਹ ਤੇ ਪ੍ਰੇਮ ਦੇਖਣ ਚਾਹੀਦੇ ਇੱਕੋ ਜਿਹੇ ਨੇ, ਪਰ ਮੋਹ ਹੋਰ ਵਸਤੂ ਹੈ, ਪ੍ਰੇਮ ਹੋਰ ਵਸਤੂ ਹੈ। ਕਹਿਣ ਲੱਗੇ ਇਸ ਮੋਹ ਮਿੱਠੇ ਤੋਂ ਬਚ ਕੇ ਰਹੀ, ਵੇਗ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਫਿਰ ਕਹਿਣ ਲੱਗੇ ਮਿੱਠੇ ਨੂੰ ਪਹਿਲਾਂ ਕੱਟਿਆ, ਫਿਰ ਕੱਟ ਕੁੱਟ ਛਾਂਗਿਆ ਉਸਨੂੰ ਚੰਗੀ ਤਰ੍ਹਾਂ, ਫਿਰ ਛਾਂਗ ਕੇ ਵੀ ਵੱਸ ਨੀ ਕੀਤਾ, ਉਸੇ ਦੇ ਪੱਤਰਿਆਂ ਦੀ ਰੱਸੀ ਬਣਾ ਕੇ ਨਾ ਸੁੱਭ ਬਣਾ ਕੇ ਉਸੇ ਨੂੰ ਫੜ ਲਿਆ ਉਸਨੂੰ। ਜਿਵੇਂ ਕਈ ਵਾਰੀ ਪੁਲਿਸ ਵਾਲੇ ਪਕੜਦੇ ਨੇ ਸਾਡੇ ਗਲ ਦਾ ਪਰਨਾ ਲੈ ਕੇ ਇਸੇ ਨਾਲ ਬਾਹਾਂ ਬੰਨ ਲਈਆਂ ਨੇ, ਪਗਲਾ ਕੇ ਉਸੇ ਨਾਲ ਇਹਦੀਆਂ ਬਾਹਾਂ ਬੰਨ ਲਈਆਂ। ਉਹ ਕਹਿੰਦੇ ਮਿੱਠੇ ਗੰਨੇ ਦੀ ਹਾਲਤ ਹੈ, ਪਹਿਲਾਂ ਕੱਟਿਆ ਗਿਆ ਫਿਰ ਛਾਂਗਿਆ ਗਿਆ, ਫਿਰ ਉਸੇ ਦੇ ਪੱਤਿਆਂ ਨਾਲ ਉਹਨੂੰ ਫੜ ਕੇ ਨਾ ਬਣਾ ਕੇ ਰੱਸੇ ਬਣਾ ਕੇ ਉਹਦੇ ਸੁੱਭ ਨੂੰ ਬੰਨ ਲਿਆ ਗਿਆ। ਵੇਗ ਦੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਫਿਰ ਕਹਿੰਦੇ ਇੱਥੇ ਹੀ ਵਸ ਨੀ, ਖੁੰਡਾ ਅੰਦਰ ਰੱਖ ਕੇ ਦੇਣ ਸੁਮੱਲ ਸਜਾਏ। ਕਹਿਣ ਲੱਗੇ ਫਿਰ ਖੁੰਡਾ ਦੇ ਥੱਲੇ ਕੋਹਲੂ ਵਿੱਚ ਦੇ ਕਰਕੇ ਬੇਲੜੇ ਚ, ਕਿਉਂਕਿ ਪੁਰਾਣੇ ਜਮਾਨੇ ਜਿਹੜੇ ਬੇਲੜੇ ਸੀ ਲੱਕੜ ਦੇ ਹੁੰਦੇ ਸੀ, ਲੱਕੜ ਨੂੰ ਖੁੰਡ ਕਹਿ ਦਿੰਦੇ ਨੇ, ਇਹ ਹੁਣ ਲੋਹੇ ਦੇ ਬਣੇ ਨੇ। ਅਜੇ ਵੀ ਜਾ ਹਜ਼ੂਰ ਸਾਹਿਬ ਵੱਲ, ਅਜੇ ਵੀ ਬੇਲੜੇ ਲੱਕੜ ਦੇ ਹੈਗੇ, ਉੱਥੇ ਰਸ ਪਿਉਂਦੇ ਨੇ ਕਈ ਬੇਲੜੇ ਲੱਕੜਦਿਆਂ ਦੇ ਨਾਲ। ਕਹਿੰਦੇ ਖੁੰਡਾ ਅੰਦਰ ਰੱਖ ਕੇ ਦੇਣ ਤੋਂ ਮੱਲ ਸਜਾਏ। ਕਹਿੰਦੇ ਜੇ ਮਲਕ ਸੁਣ ਮਾਰ ਦਿੰਦੇ ਨਾ ਸਜ਼ਾ ਦਿੰਦੇ ਨੇ, ਫਿਰ ਉਹ ਮੱਲਾਂ ਵਰਗੇ ਬੇਲੜੇ ਕਹਿੰਦੇ ਪੀੜ ਪੀੜ ਕੇ ਸਜ਼ਾ ਦਿੰਦੇ ਨੇ ਉਹਨਾਂ ਨੂੰ, ਇਹ ਮਿੱਠੇ ਦੀ ਹਾਲਤ ਹੁੰਦੀ ਹੈ। ਕਹਿੰਦੇ ਬਹੁਤਾ ਮਿੱਠਾ ਹੀ ਨਾ ਕਿਤੇ ਬਣ ਜਾਈ, ਖੁੰਡਾ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ। ਫਿਰ ਇੱਥੇ ਵੱਸ ਨਹੀਂ ਕਿ ਚੱਲ ਹੁਣ ਤੇ ਪੀੜ ਤਾਂ ਛੱਡ ਦੀਏ। ਕਹਿੰਦੇ ਨਹੀਂ ਨਹੀਂ, ਜਿਹੜਾ ਕਸੀਰ ਦੇ ਕੇ ਰਸ ਕੱਢਿਆ ਨਾ, ਦੁੱਖ ਦੇ ਕੇ ਰਸ ਕੱਢਿਆ, ਉਹਦੇ ਚ ਵੀ ਤਰਸ ਨਹੀਂ ਹੈ, ਫਿਰ ਉਹਦਾ ਕੀ ਕਰਨਾ ਹੈ। ਫਿਰ ਰਸ ਕਸ ਟੱਟਰ ਪਾਈ ਹੈ, ਕਹਿੰਦੇ ਰਸ ਕਸੀਰ ਦੇ ਕੇ ਕੱਢਿਆ, ਟੱਟਰ ਕੜਾਹੇ ਨੂੰ ਕਹਿੰਦੇ ਨੇ। ਫਿਰ ਕਹਿੰਦੇ ਉਹਨੂੰ ਕਸੀਰ ਦੇ ਕੇ ਕੱਢ ਕੇ ਕੜਾਹੇ ਚ ਪਾ ਲਿਆ, ਫਿਰ ਦਿੱਤੇ ਅੱਗੇ ਜਲਾਏ, ਉਸੇ ਦੀ ਪੱਤਰੀ ਨਾਲ, ਉਸੇ ਦੀ ਖੋਈ ਨਾਲ, ਉਸੇ ਦੇ ਫੋਗ ਨਾਲ, ਉਸੇ ਦੇ ਥੱਲੇ ਅੱਗ ਜਲਾ ਦਿੱਤੀ। ਦੁਬਾਰਾ ਕੁਛ ਨੀ ਲਿਆਂਦਾ ਹੈ, ਸਭ ਕੁਛ ਉਸੇ ਨਾਲ ਕੀਤਾ। ਦਿੱਤੇ ਅਦਿੱਤੇ ਅੱਗ ਜਲਾਏ, ਪੀਸ ਫੋਗ ਸੰਭਾਲੀ ਹੈ, ਤਪੇ ਤੈ ਬਿਲ ਰਸ ਕਰ ਚੱਟਰ ਪਾਈ ਹੈ, ਤਪੇ ਤੈ ਬਿਲ ਲਾਏ। ਕਹਿੰਦੇ ਰਸ ਕਸੀ ਦੇ ਕੇ ਕੱਢਿਆ ਹੋਇਆ ਕੜਾਹੇ ਚ ਪਾ ਦਿੱਤਾ, ਥੱਲੇ ਅੱਗ ਬਾਲ ਦਿੱਤੀ, ਉਹ ਫਿਰ ਬਿਰਲਾਪ ਕਰਦਾ ਸੀ ਸੀ ਕਰਦਾ ਆਵਾਜ਼ ਦਿੰਦਾ, ਉਹ ਫਿਰ ਨਾ ਤਰਸਿਆ। ਕਹਿੰਦੇ ਪੀਸ ਉਹ ਫੋਗ ਸੰਭਾਲੀ ਹੈ, ਉਹਦੀ ਫੋਗ ਸੰਭਾਲ ਕੇ ਸੁਕਾ ਕੇ ਉਸੇ ਨਾਲ ਥੱਲੇ ਝੋਕ ਕੇ ਦਿੱਤੇ, ਉਸੇ ਨਾਲ ਉਹਦੇ ਥੱਲੇ ਅੱਗ ਬਾਲੀ। ਪੀਸ ਦੇ ਫੋਗ ਸੰਭਾਲੀ ਹੈ, ਦਿੱਤੇ ਅੱਗ ਜਲਾਏ, ਨਾਨਕ ਮਿੱਠੇ ਪਤਰੇ ਵੇਖੋ ਲੋਕਾਂ ਆ ਜਾਏ। ਕਹਿੰਦੇ ਦੇਖੋ ਮਿੱਠੇ ਨੇ ਇਹੋ ਜਿਹੀ ਆਦਤ ਵੀ ਹੁੰਦੀ ਹੈ, ਕਿਤੇ ਬਹੁਤੇ ਮਿੱਠਾ ਰਹੇ। ਇਸ ਕਰਕੇ ਕਬੀਰ ਜੀ ਕਹਿੰਦੇ ਲੋਭ ਤੇ ਮੋਹ ਦਾ ਵਿਸਾਰ ਨਾ ਕਰੋ, ਇਹ ਤੋਂ ਬਚ ਕੇ ਰਹੋ ਜੀ।
ਜੁਗ ਜੁਗ ਜੀਵੋ ਅਮਰ ਫਲ ਖਾਹੋ।
ਕਹਿਣ ਲੱਗੇ ਜੇ ਮੋਹ ਤੇ ਲੋਭ ਤੋਂ ਬਚ ਜੋਗੇ ਨਾ, ਤਾਂ ਜੁਗ ਜੁਗ ਜੀਵੋ, ਜੁਗਾਂ ਜੁਗਾਂ ਵਿੱਚ ਜੁਗ ਜੀਵ, ਜਿਹੜੇ ਸਾਰਿਆਂ ਜੁਗਾਂ ਵਿੱਚ ਜਿਉਂਦਾ ਰਹੋ ਤੇ ਅਮਰ ਫਲ ਖਾਓ। ਜਿਹੜਾ ਮਰਨ ਤੋਂ ਰਹਿਤ ਫਲ ਹੈ ਨਾ, ਨਾਮ ਰੂਪੀ ਰਸ ਹੈ, ਜਿਹੜਾ ਮਨ ਤੋਂ ਰਹਿਤ ਪਰ ਕਰਨ ਵਾਲਾ ਹੈ, ਉਹਨੂੰ ਖਾਓ ਜੀ, ਖਾਣਾ ਕਰੋ।
ਦਸਵੀਂ ਦਹਿ ਜਿਸ ਹੋਏ ਆਨੰਦ।
ਦਸਵੀਂ ਥਿੱਤ ਦੁਆਰਾ ਕਬੀਰ ਭਗਤ ਜੀ ਕਹਿੰਦੇ ਨੇ ਭਾਈ ਦਸੇ ਦੇਸਾਂ ਵੱਲ ਆਨੰਦ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਦਸੇ ਦੇਸਾਂ ਹਨ, ਦਹਿ ਜਿਸ ਹੋਏ ਆਨੰਦ, ਆਨੰਦਿਤ ਰਹੋ ਸਾਰੇ ਪਾਸੇ। ਦਸ ਦੇਸਾਂ ਨੇ ਉੱਤਮ, ਪੱਛਮ, ਪੂਰਬ, ਦੱਖਣ, ਚਾਰ ਦੀਆਂ ਖੂੰਜੇ ਨੇ, ਅੱਠ ਇਹ ਆਕਾਸ਼ ਦੇ ਪਤਾਲੇ ਦਸ ਨੇ। ਕਹਿੰਦੇ ਜਦੋਂ ਤੂੰ ਦਸਵੀਂ ਸਿੱਤ ਦੁਆਰਾ, ਜਦੋਂ ਤੂੰ ਕਹਿੰਦੇ ਸਾਰੇ ਪਾਸੇ ਆਨੰਦ ਹੀ ਆਨੰਦ ਮਿਲੇਗਾ ਤੈਨੂੰ, ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ, ਜਦੋਂ ਤੂੰ ਆਪਣੇ ਲੋਭ ਤੇ ਮੋਹ ਨੂੰ ਬੰਨ ਲਏਗਾ, ਜਦੋਂ ਤੂੰ ਇਹਨਾਂ ਦਾ ਵਿਸਾਰ ਨਹੀਂ ਕਰੇਗਾ, ਫਿਰ ਤੈਨੂੰ ਸਾਰੇ ਪਾਸੇ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਏਗਾ।
ਛੁੱਟੈ ਭਰਮ ਮਿਲੈ ਗੋਬਿੰਦ।
ਜਦੋਂ ਕਹਿੰਦੇ ਭਰਮ ਛੁੱਟ ਗਿਆ, ਕਬੀਰ ਜੀ ਕਹਿੰਦੇ ਹਨ, ਕਹਿੰਦੇ ਭਰਮ ਦੂਰ ਹੋ ਗਿਆ ਤਾਂ ਗੋਬਿੰਦ ਮਿਲਣਾ ਸ਼ੁਰੂ ਹੋ ਜਾਏਗਾ। ਜਿੰਨਾ ਜਿੰਨਾ ਭਰਮ ਤੋਂ ਦੂਰ ਹੁੰਦੇ ਜਾਵਾਂਗੇ, ਉਹਨੇ ਉਹਨੂੰ ਗੋਬਿੰਦ ਦੇ ਨੇੜੇ ਚਲੇ ਜਾਵਾਂਗੇ, ਪਰਮਾਤਮਾ ਦੇ ਨੇੜੇ ਜਾਵਾਂਗੇ, ਵਾਹਿਗੁਰੂ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਜਾਏਗੀ। ਜਿੰਨਾ ਜਿੰਨਾ ਜੋ ਭਰਮ ਤੋਂ ਦੂਰ ਹੁੰਦਾ ਜਾਏਗਾ, ਅਸੀਂ ਭਰਮ ਕਰਕੇ ਫਸੇ ਰਹਿੰਦੇ ਹਾਂ ਸਾਰੀ ਜ਼ਿੰਦਗੀ। ਭਰਮ ਹੈ ਕਰੀ ਜ਼ਿੰਦਗੀ, ਉਹ ਸਾਡਾ ਸਭ ਕੁਛ ਹੈ। ਭਰਮ ਹੈ ਮੇਰਾ ਪਰਿਵਾਰ ਹੀ ਸਭ ਕੁਛ ਹੈ। ਭਰਮ ਹੈ ਸਾਨੂੰ ਤੇ ਮਾਇਆ ਹੀ ਸਭ ਕੁਛ ਹੈ। ਸਾਨੂੰ ਭਰਮ ਹੈ ਸਾਡੀਆਂ ਕੋਠੀਆਂ ਤੇ ਜਾਇਦਾਦ ਤੇ ਬਹੁਤ ਕੁਛ ਨੇ, ਅਸੀਂ ਇਸ ਭਰਮ ਚੋਂ ਨਿਕਲਦੇ ਹੀ ਨਹੀਂ ਹਾਂ। ਕਦੇ ਥੋੜਾ ਬਹੁਤਾ ਚਿਰ ਪਰਮਾਤਮਾ ਦਾ ਨਾਮ ਚੇਤੇ ਆ ਜਾਏ, ਉਹਨਾਂ ਚਿਰ ਅਸੀਂ ਨਿਕਲਾਂਗੇ, ਮੁੜ ਕੇ ਫਿਰ ਉੱਥੇ ਬੈਠ ਜਾਂਦੇ ਹਾਂ। ਇਸ ਕਰਕੇ ਭਾਈ ਭਰਮ ਤੋਂ ਦੂਰ ਹੋਵੋ, ਕਬੀਰ ਭਗਤ ਜੀ ਕਹਿੰਦੇ ਫਿਰ ਗੋਬਿੰਦ ਦੀ ਪ੍ਰਾਪਤੀ ਹੋਏਗੀ।
ਜੋਤ ਸਰੂਪੀ ਤਤ ਅਨੂਪ।
ਫਿਰ ਉਹ ਜਿਹੜਾ ਜੋਤ ਸਰੂਪੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਤ ਸਰੂਪ ਹੈ, ਸਿਧਾਂਤ ਸਰੂਪ ਹੈ, ਜਿਹੜਾ ਤਤ ਵਸਤੂ ਹੈ, ਮੇਰਾ ਬ੍ਰਹਮ ਹੀ ਬ੍ਰਹਮ ਹੈ, ਜਿਹਦੇ ਚ ਮੈਲ ਕੋਈ ਨਹੀਂ ਹੈ, ਉਸ ਅਕਾਲ ਪੁਰਖ ਨੂੰ
ਅਮਲ ਨਾ ਮਲ ਨਾ ਸ਼ਾਹ ਨਹੀਂ ਧੂਪ।
ਉਹ ਅਮਲ ਮੈਲ ਤੋਂ ਰਹਿਤ ਹੈ, ਉਹਦੇ ਚ ਮੈਲ ਹੈ ਨਹੀਂ, ਅਮਲ ਨਾ ਮਲ, ਓਹਦੇ ਵਿਚ ਮੈਲ ਹੈ ਨੀ, ਉਹ ਮੈਲ ਤੋਂ ਰਹਿਤ ਹੈ। ਔਰ ਸ਼ਾਹ ਨਹੀਂ ਧੂਪ, ਭਾਵ ਓਹਦੇ ਵਿਚ ਸ਼ਾਹ ਨਹੀਂ ਧੂਪ, ਕਹਿਣ ਲੱਗੇ ਓਹਦੇ ਵਿਚ ਅੰਧੇਰਾ ਨਹੀਂ ਧੂਪ ਪ੍ਰਕਾਸ਼ ਹੈ, ਜਾਂ ਸ਼ਾਹ ਨਹੀਂ ਜਾਂ ਸ਼ਾਹ ਨਹੀਂ ਧੂਪ, ਸ਼ਾਹ ਓਹਦੇ ਵਿਚ ਸ਼ਾਂਤੀ ਸ਼ਾਂਤੀ ਹੈ, ਓਹਦੇ ਧੁੱਪ ਦੀ ਗਰਮੈਸ਼ ਨਹੀਂ ਹੈ। ਪਰ ਅਸਲ ਮੈਂ ਕਹਿਣ ਲੱਗੇ ਉੱਥੇ ਜਿਹੜਾ ਨਾ ਅਮਲ ਨਾ ਮਲ, ਨਾ ਉਹ ਮੈਲਾ ਹੈ ਨਾ ਉਹ ਨਿਰਮਲ ਹੈ, ਨਾ ਉੱਥੇ ਛਾਉ ਹੈ ਔਰ ਨਾ ਉੱਥੇ ਧੁੱਪ ਹੈ, ਨਾ ਉੱਥੇ ਦਿਨ ਹੈ ਨਾ ਉੱਥੇ ਰਾਤ ਹੈ, ਔਰ ਨਾ ਉੱਥੇ ਉੱਥੇ ਕੁਛ ਵੀ ਨਹੀਂ, ਪ੍ਰਕਾਸ਼ ਹੀ ਪ੍ਰਕਾਸ਼ ਹੈ ਕਿ ਨਾ ਧੁੱਪ ਨਾ ਛਾਂ, ਨਾ ਮੈਲ ਨਾ ਮੈਲ ਤੋਂ ਰਹਿਤ। ਉਹ ਤਤ ਸਰੂਪ ਹੈ, ਉਹ ਕਿਹੋ ਜਿਹਾ ਸਰੂਪ ਹੈ, ਉਹਦੇ ਵਾਸਤੇ ਫਿਰ ਰਵਿਦਾਸ ਭਾਈ ਜੀ ਕਹਿੰਦੇ ਨੇ ਭਾਈ ਊਹਾਂ ਸੂਰਜ ਨਾ ਹੀ ਚੰਦ, ਵੀ ਜੀ ਕਹਿੰਦੇ ਹਨ ਉੱਥੇ ਨਾ ਸੂਰਜ ਹੈ ਨਾ ਚੰਦਰਮਾ ਹੈ, ਉੱਥੇ ਸਾਰੇ ਹੀ ਆਨੰਦ ਹੈ, ਸਾਰੇ ਹੀ ਖੁਸ਼ੀਆਂ ਨੇ, ਸਾਰੇ ਹੀ ਖੇੜੇ। ਰਦਾਸ ਕਹਿੰਦੇ ਦੁੱਖ ਅੰਦੋਹ ਨਹੀਂ ਤੈ ਥਾਓ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤੈ ਥਾਓ, ਨਾ ਤਦ ਬੀਤ ਖਿਰਾਜ ਨਾ ਮਾਲ, ਖੌਫ ਨਾ ਖਤਰ ਨਾ ਤਰਸ ਜਵਾਲ, ਊਹਾਂ ਖੈਰ ਸਦਾ ਮੇਰੇ ਭਾਈ। ਕਹਿ ਲੱਗੇ ਉੱਥੇ ਸਦਾ ਹੀ ਆਨੰਦ ਹੀ ਆਨੰਦ ਹੈ, ਨਾ ਉੱਥੇ ਛਾਂ ਹੈ, ਨਾ ਉੱਥੇ ਧੁੱਪ ਹੈ, ਨਾ ਉੱਥੇ ਗਰਮੀ ਹੈ, ਨਾ ਉੱਥੇ ਸਰਦੀ ਹੈ, ਉਹ ਐਸਾ ਆਨੰਦ ਹੈ, ਐਸਾ ਸਵਾਦ ਹੈ, ਐਸਾ ਰਸ ਹੈ ਕਿ ਉਸ ਨੂੰ ਕੁਛ ਦੱਸੇ ਨਹੀਂ ਜਾ ਸਕਦਾ ਹੈ। ਕਿ ਬਸ ਰਸ ਹੀ ਰਸ ਹੈ, ਸਵਾਦ ਹੀ ਸਵਾਦ ਹੈ, ਆਨੰਦ ਹੀ ਆਨੰਦ ਹੈ, ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਮਾਂ ਹੋ ਗਿਆ। ਸੋ ਹੁਣ ਸਾਡੇ ਕੋਲੇ ਜੋ ਕ੍ਰਿਸ਼ਨੀ ਜਥਾ ਹੈ ਗੁਰੂ ਇਤਿਹਾਸ ਸੁਣਾਉਣ ਵਾਸਤੇ ਸਾਡੇ ਕੋਲੇ ਆਇਆ ਹੋਇਆ ਹੈ, ਉਹਨਾਂ ਕੋਲੋਂ ਗੁਰੂ ਦਾ ਇਤਿਹਾਸ, ਗੁਰਬਾਣੀ ਦੀਆਂ ਵਿਚਾਰਾਂ ਉਹ ਵੀ ਸੁਣਨਾ ਕਰੋ, ਕਿਉਂਕਿ ਕਵੀਸ਼ਰ ਔਰ ਢਾਡੀ ਰਾਗੀ ਕਥਾਕਾਰ ਇਹ ਗੁਰੂ ਘਰ ਦੇ ਵਿੱਚ ਪਹਿਲੇ ਦਿਨ ਚ ਸੁਭਾਵਮਾਨ ਰਹੇ ਨੇ। ਇਹਨਾਂ ਦੇ ਕੋਲੋਂ, ਸਾਰਿਆਂ ਦੇ ਕੋਲੋਂ ਆਪੋ ਆਪਣੇ ਜਿਹੋ ਜਿਹੇ ਵਿਚਾਰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਜੀ, ਬੋਲਦਿਆਂ ਤੁਹਾਨੂੰ ਜਾਂ ਫੁੱਲਾਂ ਦੀ ਮਾਫੀ ਬਖਸ਼ਣੀ। ਸੋ ਗੁਰੂ ਕਿਰਪਾ ਕਰੇ। ਸੋ ਜੋ ਅਸੀਂ ਗੁਰੂ ਕੀ ਬਾਣੀ ਦਾ ਵਿਚਾਰ ਕੀਤਾ ਹੈ, ਸਤਿਗੁਰੂ ਕਿਰਪਾ ਕਰਕੇ ਉਹ ਸਾਡੇ ਮਨ ਵਿੱਚ ਵਸਾਏ, ਸਾਨੂੰ ਇੱਥੇ ਚੱਲਣ ਦੀ ਸਮਰੱਥਾ ਬਖਸ਼ ਕਰੇ, ਤਾਂ ਕਿ ਸਾਡਾ ਵੀ ਜੀਵਨ ਜਿਹੜਾ ਸਫਲਾ ਹੋ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਚੱਲ ਰਹੀ ਗੁਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਬੜੇ ਪਿਆਰ ਨਾਲ ਸਰਵਣ ਕਰ ਰਹੇ ਸੀ, ਗੁਰ ਸ਼ਬਦ ਦੀ ਵਿਚਾਰ ਸਰਵਣ ਕਰਵਾ ਰਹੇ ਸਨ ਮਹਾਂਪੁਰਖ ਸੰਤ ਬਾਬਾ ਸੁਖਚੈਨ ਸਿੰਘ ਜੀ ਧਰਮਪੁਰੇ ਵਾਲੇ। ਬਾਬਾ ਜੀ ਦਾ ਸੁੱਚੀ ਸਾਧ ਸੰਗਤ ਵੱਲੋਂ, ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਮੇਨ ਦੀਵਾਨ ਹਾਲ ਵਿੱਚ ਕੱਲ੍ਹ ਰੋਈ ਤੋਂ ਟਰੱਕ ਡਰਾਈਵਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਆਰੰਭ ਹਨ। ਕੱਲ੍ਹ ਐਤਵਾਰ ਪਹਿਲੀ ਤਰੀਕ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਹਫ਼ਤਾਵਾਰ ਵਿਸ਼ੇਸ਼ ਦੀਵਾਨ ਸੱਜਣਗੇ। ਕੱਲ੍ਹ ਸੇਵਕ ਪਰਿਵਾਰ ਸਰਦਾਰ ਬਨਿੰਦਰ ਸਿੰਘ ਮਾਹਲ ਅਤੇ ਬੀਬੀ ਮਨਜੀਤ ਕੌਰ ਕੰਗ ਦੇ ਸ਼ੁਭਨਾ ਦੇ ਕਾਰਜ ਦੀਵਾਨ ਹਾਲ ਨੰਬਰ 1 ਵਿੱਚ ਹੋਣਗੇ। ਭਾਈ ਕਮਲਪ੍ਰੀਤ ਸਿੰਘ ਪਰਦੇਸੀ ਦੇ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਕੱਲ੍ਹ ਦੁਪਹਿਰ 2 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਦੇਵੀ ਦੀ ਸੇਵਾ ਹੋਏਗੀ। ਸ਼ਾਮਾਂ ਦੇ ਦੀਵਾਨ ਵਿੱਚ ਬੀਬੀ ਹਰਬੰਸ ਕੌਰ ਜੀ ਦੇ ਪਰਿਵਾਰ ਵੱਲੋਂ ਸ਼ਾਮ ਦੇ ਲੰਗਰਾਂ ਦੀਆਂ ਦੇਖਦੀਆਂ ਸੇਵਾਵਾਂ ਹੋਣਗੀਆਂ। ਇਹ ਸਨ ਕੱਲ੍ਹ ਦੇ ਪ੍ਰੋਗਰਾਮ। ਆਓ ਕਵਿਸ਼ਰੀ ਜਥਾ ਭਾਈ ਗੁਰਭਜਨ ਸਿੰਘ ਜੀ ਔਰ ਜਲਾਪ ਸੰਗਤਾਂ ਨੂੰ ਇਤਿਹਾਸ ਨਾਲ ਜੋੜਨਗੇ। ਕਵਿਸ਼ਰੀ ਜਥੇ ਪਾਸੋਂ ਬੜੇ ਪਿਆਰ ਨਾਲ ਇਤਿਹਾਸ ਸ਼ਰਮ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।